ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕਉ ਧੁਖਾ ਕਹਾਂ ਬਿਆਪੈ ਜਾਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕਉ ਧੁਖਾ ਕਹਾਂ ਬਿਆਪੈ ਜਾਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਇਤਿਹਾਸਿਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਸੁਭਾਹਿਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ ਸਦਕਾ ਜਿੱਥੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਉਸ ਪਾਵਨ ਪਵਿੱਤਰ ਸਥਾਨ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਮੁੱਖ ਵਾਕ ਬਖਸ਼ਿਸ਼ ਹੋਇਆ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਜੀ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਟੋਡੀ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦਾ ਸਰਦਾਰ ਬਣਾਇਆ, ਰਾਜਾ ਬਣਾਇਆ। ਜ਼ਿੰਦਗੀ ਅੰਦਰ ਆਨੰਦ ਮਾਨਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੈ, ਪਰ ਆਨੰਦ ਕਿਵੇਂ ਮੰਨਣਾ, ਸੁੱਖ ਕਿਵੇਂ ਮੰਨਣਾ, ਜਿਸ ਗੱਲ ਦਾ ਗਿਆਨ ਨਹੀਂ ਹੋਏਗਾ ਮਨੁੱਖ ਖੁਆਰ ਹੋਏਗਾ। ਸਾਨੂੰ ਕਿਸੇ ਚੀਜ਼ ਦਾ ਪਤਾ ਨਾ ਹੋਏ ਤਾਂ ਉਹਨੂੰ ਪ੍ਰਾਪਤ ਕਰਨ ਲਈ ਅਸੀਂ ਬੜਾ ਖੁਆਰ ਹੁੰਦੇ ਹਾਂ, ਸਾਨੂੰ ਬੜੇ ਦੁੱਖ ਝੱਲਣੇ ਪੈਂਦੇ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਸ ਜਗਤ ਦੇ ਮੇਲੇ ਵਿੱਚ ਬੜਾ ਸੁਚੇਤ ਹੋ ਕੇ ਵਿਚਰਨ ਦੀ ਗੱਲ ਕਹੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਕਿ ਸੁਣ ਮੁੰਦੇ ਹਰਣ ਆਖੀਐ ਗੂੜਾ ਵੈਣ ਅਪਾਰ ਪਹਿਲਾਂ ਵਸਤ ਸੰਜਾਣ ਕੇ ਤਾਂ ਕੀਚੈ ਵਾਪਾਰ। ਇਹ ਜੀਵ ਰੂਪੀ ਇਸਤਰੀਏ ਭੋਲੀਏ ਹਿਰਣ ਦੀ ਅੱਖਾਂ ਵਰਗੀ ਅਕਲ ਵਾਲੀ ਸਿਆਣੀ ਇਸਤਰੀਏ, ਇੱਕ ਬੜੀ ਗੂੜੀ ਰਮਜ ਦੀ ਗੱਲ ਮੈਂ ਦੱਸਦੀ ਹਾਂ। ਉਹ ਹੈ ਕਿ ਹਰ ਵਸਤੂ ਦੀ ਪਹਿਲਾਂ ਪਰਖ ਭਰੋ ਅਤੇ ਫਿਰ ਖਰੀਦੋ। ਮਨੁੱਖ ਸੁੱਖ ਪ੍ਰਾਪਤ ਕਰਨ ਲਈ ਸੋਚਦਾ ਹੈ ਕਿ ਦੁਨੀਆਂ ਦੀ ਚਮਕ ਦਮਕ ਵਿੱਚੋਂ ਸੁੱਖ ਮਿਲ ਜਾਏਗਾ, ਮਾਇਆ 'ਚੋਂ ਸੁੱਖ ਮਿਲ ਜਾਏਗਾ, ਰਾਜਗੱਦੀਆਂ 'ਚੋਂ ਸੁੱਖ ਮਿਲ ਜਾਏਗਾ, ਅਤੇ ਮਨੁੱਖ ਇਹਨਾਂ ਨੂੰ ਪ੍ਰਾਪਤ ਕਰਨ ਲਈ ਬੜੀ ਦੌੜ ਭੱਜ ਕਰਦਾ, ਬੜਾ ਸੰਘਰਸ਼ ਕਰਦਾ। हिरण हुंदा है ना, हिरण नूं प्यास लगदी है, दूर धुप दे नाल रेत चमकदी हुई उहनूं पाणी नज़र आउंदी है, उहदियां नज़रां दा इह भुलेखा है। उस पाणी नूं पीण लई ज्यों ज्यों अगे वधदा है उह पाणी अगे तुरिया जांदा है। उह बड़ा खुआर हुंदा होया मारूथल विच डिग जांदा है। मनुख दी हालत वी इही है, सोचदा कि इस थां तों सुख मिलेगा, ਇਸ ਵਸਤੂ ਚੋਂ ਸੁੱਖ ਮਿਲੇਗਾ, ਇਸ ਰੁਤਬੇ ਚੋਂ ਸੁੱਖ ਮਿਲੇਗਾ, ਅਤੇ ਮਨੁੱਖ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਨੈਤਿਕਤਾ ਨੂੰ ਕੁਰਬਾਨ ਕਰ ਦਿੰਦਾ ਹੈ, ਆਪਣੀ ਜ਼ਿੰਦਗੀ ਦਾ ਜੋ ਆਚਾਰ ਵਿਹਾਰ ਉਸ ਨੂੰ ਕੁਰਬਾਨ ਕਰ ਦਿੰਦਾ ਹੈ। ਪਰਮਾਤਮਾ ਨੇ ਮਨੁੱਖ ਦੀ ਜ਼ਿੰਦਗੀ ਦੀ ਬਣਤਰ ਬੜੀ ਅਜੀਬ ਬਣਾਈ ਹੈ। ਜਿਉਂ ਜਿਉਂ ਮਨੁੱਖ ਪਰਮਾਤਮਾ ਨਾਲੋਂ ਟੁੱਟਦਾ ਜਾਏਗਾ, ਤਿਉਂ ਤਾਂ ਇਹ ਖੁਆਰ ਹੋਏਗਾ, ਇਹ ਗੁਲਾਮੀ ਦੇ ਜੀਵਨ ਵਿੱਚ ਤੁਰਦਾ ਚੱਲਿਆ ਜਾਏਗਾ। ਜਿਉਂ ਜਿਉਂ ਇਹ ਪਰਮਾਤਮਾ ਵਾਲੇ ਬੰਨੇ ਆਏਗਾ, ਕਿਉਂ ਤਾਂ ਸੁਤੰਤਰਤਾ ਪ੍ਰਾਪਤ ਕਰੇਗਾ, ਆਜ਼ਾਦੀ ਪ੍ਰਾਪਤ ਕਰੇਗਾ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਾਣੀ 'ਚ ਇੱਕ ਥਾਂ 'ਤੇ ਬੜੇ ਪਿਆਰੇ ਬਚਨ ਕਿ ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਹੁਣ ਗਲਿਆ। ਉਹ ਬਵਰੇ ਮਨੁੱਖ ਤੂੰ ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਜੇ ਤੂੰ ਪਰਮਾਤਮਾ ਨੂੰ ਭੁਲਾ ਦੇਵੇਂਗਾ ਨਾ, ਤੇਰੇ ਅੰਦਰੋਂ ਗੁਣ ਜਿਹੜੇ ਨੇ ਰੱਬੀ ਗੁਣ ਉਹ ਗਲਦੇ ਜਾਣਗੇ, ਘੱਟਦੇ ਜਾਣਗੇ, ਕਮਜ਼ੋਰ ਹੁੰਦੇ ਜਾਣਗੇ। ਜਿਉਂ ਜਿਉਂ ਸਰੀਰ ਕਮਜ਼ੋਰ ਹੋਵੇ ਤਿਉਂ ਤਿਉਂ ਰੋਗ ਆਉਂਦੇ ਜਾਂਦੇ ਨੇ। ਜਿਉਂ ਜਿਉਂ ਮਨੁੱਖ ਸਦਾਚਾਰਕ ਪੱਖ ਤੋਂ ਜਾਂ ਆਤਮਿਕ ਪੱਖ ਤੋਂ ਨੀਵਾਂ ਹੁੰਦਾ ਜਾਏ, ਕਮਜ਼ੋਰ ਹੁੰਦਾ ਜਾਏ, ਤਿਉਂ ਤਿਉਂ ਉਹਦੇ ਅੰਦਰ ਔਗਣ ਆਉਂਦੇ ਜਾਂਦੇ ਨੇ, ਜੋ ਇਹਦੇ ਲਈ ਬੰਧਨ ਬਣ ਜਾਂਦੇ ਨੇ। ਜਿੰਨੇ ਔਗਣ ਨੇ ਉਨੇ ਹੀ ਇਹਦੇ ਲਈ ਬੰਧਨ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ। ਹੁਣ ਜਿਸ ਮਨੁੱਖ ਦੇ ਗਲ 'ਚ ਜ਼ੰਜੀਰਾਂ ਪਈਆਂ ਹੋਣ, ਪੈਰੀਂ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੋਣ, ਉਹ ਮਨੁੱਖ ਕਿਵੇਂ ਸੁਖੀ ਹੋ ਸਕਦਾ? ਮਨੁੱਖ ਤੇ ਕਰਮ ਹੀ ਇਹੋ ਜਿਹੇ ਕਰਦਾ ਹੈ ਮਾਇਆ ਦੀ ਚਮਕ ਦਮਕ ਮਗਰ ਲੱਗ ਕੇ ਕਿ ਇਹ ਬੰਧਨਾਂ 'ਚ ਵੱਧਦਾ ਚੱਲਿਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰ ਚਲਾਏ ਤੋਂ ਚੱਲੀਏ ਤਉ ਗੁਣ ਨਾਹੀ ਅੰਤ ਹਰੇ। ਅੱਗੇ ਬਚਨ ਸੀ ਕਿ ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ ਰਹ ਚੋਗ ਚੁਵੇ, ਕਿਆ ਪ੍ਰਾਣੀ ਛੂਟ ਸਮੂੜੇ ਕਵਣ ਗੁਣੀ। ਬੰਦੇ ਆ ਤੂੰ ਰੱਸਾਂ ਵਿੱਚ ਪੈ ਕੇ ਜਿਵੇਂ ਪੰਛੀ ਨਹੀਂ ਦਾਣਿਆਂ ਦੇ ਲਾਲਚ ਚੁਗਦਾ ਚੁਗਦਾ ਜਾਲ ਸੁਹਾ ਜਾਂਦਾ। ਮਨੁੱਖ ਸੋਚਦਾ ਕਿ ਇਹ ਚੀਜ਼ 'ਚੋਂ ਸੁੱਖ ਮਿਲੇਗਾ, ਚਲੋ ਇਹਨੂੰ ਪ੍ਰਾਪਤ ਕਰ ਲਈ ਥੋੜ੍ਹੀ ਜਿਹੀ ਬੇਈਮਾਨੀ ਕਰ ਲਓ, ਥੋੜ੍ਹਾ ਜਿਹਾ ਝੂਠ ਬੋਲ ਲਓ, ਥੋੜ੍ਹੀ ਜਿਹੀ ਹੇਰਾ ਫੇਰੀ ਕਰ ਲਓ, ਫਿਰ ਤਾਂ ਸੁੱਖ ਮਿਲ ਜਾਏਗਾ ਨਾ। ਜਿਵੇਂ ਪੰਛੀ ਦਾਣਿਆਂ ਦੇ ਰਸ 'ਚ ਫਸਦਾ ਫਸਦਾ ਬੰਧਨਾਂ 'ਚ ਪੈ ਜਾਂਦਾ, ਪਿੰਜਰੇ 'ਚ ਪੈ ਜਾਂਦਾ ਹੈ, ਮਨੁੱਖ ਵੀ ਇਹ ਸੋਚ ਕੇ ਕਿ ਇੱਥੋਂ ਸੁੱਖ ਮਿਲੇਗਾ, ਥੋੜ੍ਹਾ ਝੂਠ ਬੋਲ ਲਓ, ਥੋੜ੍ਹੀ ਬੇਈਮਾਨੀ ਕਰ ਲਓ, ਕਰਦਾ ਕਰਦਾ ਬੰਧਨਾਂ 'ਚ ਪੈ ਜਾਂਦਾ, ਇੱਥੋਂ ਛੁੱਟਣਾ ਬੜਾ ਔਖਾ ਹੋ ਜਾਂਦਾ, ਬੰਧਨ ਬੜੇ ਮਜ਼ਬੂਤ ਬਣ ਜਾਂਦੇ ਨੇ। ਗੁਲਾਮ ਮਨੁੱਖ ਜਿਹੜਾ ਕਦੀ ਸੁੱਖ ਨਹੀਂ ਮਾਣ ਸਕਦਾ। ਗੁਲਾਮੀ ਸਭ ਤੋਂ ਪਹਿਲਾਂ ਮਾਨਸਿਕ ਤੌਰ 'ਤੇ ਸ਼ੁਰੂ ਹੁੰਦੀ ਹੈ। ਜਿਹੜਾ ਬੰਦਾ ਮਾਨਸਿਕ ਤੌਰ 'ਤੇ ਗੁਲਾਮ ਹੈ, ਉਹਦੀ ਰਾਜਨੀਤਿਕ ਆਜ਼ਾਦੀ ਵੀ ਕਿਸੇ ਅਰਥ ਨਹੀਂ ਹੈ। ਇਸ ਕਰਕੇ ਸਭ ਤੋਂ ਪਹਿਲਾਂ ਗੁਰਮਤ ਨੇ ਮਾਨਸਿਕ ਆਜ਼ਾਦੀ ਦੀ ਗੱਲ ਕੀਤੀ ਹੈ। ਪਰਮਾਤਮਾ ਆਜ਼ਾਦ ਹੈ, ਅਸੀਂ ਰੋਜ਼ ਆਪ ਸਾਹਿਬ ਜੀ ਦਾ ਪਾਠ ਕਰਦੇ, ਆਜ਼ਾਦ ਹੈ, ਆਜ਼ਾਦ ਹੈ, ਪਰਮਾਤਮਾ ਆਜ਼ਾਦ ਹੈ। ਵਾਹਿਗੁਰੂ ਨੇ ਮਨੁੱਖ ਨੂੰ ਵੀ ਆਜ਼ਾਦੀ ਦਿੱਤੀ ਹੈ, ਸੁਤੰਤਰਤਾ ਦਿੱਤੀ। ਆਜ਼ਾਦੀ ਹਰ ਮਨੁੱਖ ਦਾ ਅਧਿਕਾਰ ਹੈ, ਲੇਕਿਨ ਮਨੁੱਖ ਦੀ ਆਜ਼ਾਦੀ ਗਵਾਚਦੀ ਕਦੋਂ ਹੈ? ਜਦੋਂ ਇਹ ਆਪਣੇ ਪ੍ਰਤੀ ਜ਼ਿੰਮੇਵਾਰ ਨਹੀਂ ਰਹਿੰਦਾ, ਰਿਸਪੋਂਸੀਬਲ ਨਹੀਂ ਰਹਿੰਦਾ। ਭਾਵੇਂ ਕੌਮਾਂ ਦੀ ਆਜ਼ਾਦੀ ਦੀ ਗੱਲ ਹੈ, ਭਾਵੇਂ ਮਨੁੱਖ ਦੀ ਆਜ਼ਾਦੀ ਦੀ ਗੱਲ ਹੈ, ਇਹ ਉਦੋਂ ਖਤਮ ਹੁੰਦੀ ਹੈ ਜਦੋਂ ਅਸੀਂ ਜ਼ਿੰਮੇਵਾਰ ਨਹੀਂ ਰਹਿੰਦੇ। ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਤਾਂ ਨਿੱਤ ਆਜ਼ਾਦ ਨੇ, ਉਹ ਤਾਂ ਜਿੱਥੇ ਰਹਿਣ ਆਜ਼ਾਦੀ ਦਾ ਆਨੰਦ ਮਾਣਦੇ ਨੇ। ਜਿੰਨੇ ਅਸੀਂ ਆਪਣੇ ਪ੍ਰਤੀ ਜ਼ਿੰਮੇਵਾਰ ਹੁੰਦੇ ਜਾਵਾਂਗੇ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ, ਸਾਡੀ ਜ਼ਿੰਦਗੀ ਦਾ ਮਕਸਦ ਮਨੋਰਥ ਕੀ ਹੈ, ਉਹਨੇ ਅਸੀਂ ਸੁਤੰਤਰ ਹੁੰਦੇ ਜਾਵਾਂਗੇ। ਜਿੰਨੇ ਅਸੀਂ ਗੈਰ ਜ਼ਿੰਮੇਵਾਰ ਹੁੰਦੇ ਜਾਵਾਂਗੇ, ਉਹਨੇ ਅਸੀਂ ਬੰਧਨਾਂ 'ਚ ਬੱਝ ਕੇ ਕੈਦੀ ਬਣਦੇ ਚਲੇ ਜਾਵਾਂਗੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਿਹੜਾ ਮਨੁੱਖ ਆਤਮਿਕ ਤੌਰ 'ਤੇ ਸੁਖੀ ਹੈ, ਉਹਦੇ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ। ਹੁਣ ਸੁਖੀ ਕੌਣ ਹੈ? ਕਿ ਜਿਹਨੇ ਧਨ ਕਮਾ ਲਿਆ ਉਹ ਸੁਖੀ ਹੈ? ਬੜੇ ਲੋਕ ਧਨਵਾਨ ਨੇ ਧਰਤੀ 'ਤੇ, ਬੜੇ ਲੋਕ ਨੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਰਾਜਗੱਦੀਆਂ ਪ੍ਰਾਪਤ ਕਰ ਲਈਆਂ, ਕੀ ਉਹ ਸੁਖੀ ਨੇ? ਜਿੱਧਰ ਨਜ਼ਰ ਮਾਰੋ ਚਿੰਤਤ ਹੀ ਦਿਸੇ ਸਭ ਕੋਏ। ਹਰ ਮਨੁੱਖ ਚਿੰਤਾ ਵਿੱਚ ਹੈ, ਹਰ ਮਨੁੱਖ ਦੁੱਖਾਂ ਵਿੱਚ ਹੈ, ਹਰ ਮਨੁੱਖ ਜਿਹੜਾ ਖੁਆਰ ਹੋ ਰਿਹਾ, ਉਹ ਆਜ਼ਾਦੀ ਜਾਂ ਉਹ ਸੁੱਖ ਜਾਂ ਆਨੰਦ ਪ੍ਰਾਪਤ ਕਰਨ ਦੀ ਯੋਗਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮੁੱਖ ਵਾਕ ਰਾਹੀਂ ਸਾਨੂੰ ਦਰਸਾਈ ਹੈ। ਸਾਡੀ ਜ਼ਿੰਦਗੀ 'ਚ ਖੁਆਰੀ ਕਿਵੇਂ ਹੁੰਦੀ ਹੈ, ਅਸੀਂ ਬੰਧਨਾਂ 'ਚ ਕਿਵੇਂ ਪੈਂਦੇ, ਇਹ ਗਿਆਨ ਵੀ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ। ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵੇਰਾ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਟੋਡੀ ਰਾਗ ਦਾ ਇਹ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 711 ਅਤੇ 12 ਤੇ ਸੁਭਾਹਿਮਾਨ ਹੈ। ਗੁਰਦੇਵ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਵਾਹਿਗੁਰੂ ਜੀ ਨੂੰ ਜਦੋਂ ਭੁਲਾ ਦਿਓਗੇ ਤੁਸੀਂ ਸਦਾ ਖੁਆਰ ਹੋਗੇ। ਪਰਮੇਸ਼ਰ ਨਾਲੋਂ ਟੁੱਟਣ ਕਰਕੇ ਅਸੀਂ ਖੁਆਰ ਹੁੰਦੇ ਹਾਂ। ਗੁਰੂ ਕੇ ਅੰਮ੍ਰਿਤ ਬਚਨ ਨੇ ਪਰਮੇਸ਼ਰ ਤੇ ਭੁੱਲੇ ਹਾਂ, ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਪਰਮੇਸ਼ਰ ਤੋਂ ਭੁੱਲਣ ਦਾ ਅਰਥ ਹੈ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ। ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਅਰਥ ਹੈ ਕਿ ਜਿਹੋ ਜਿਹਾ ਵਾਹਿਗੁਰੂ ਅਸੀਂ ਉਹੋ ਜਿਹੇ ਬਣਦੇ ਜਾਈਏ। ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਗੁਣ ਸਾਡੇ 'ਚ ਆਉਂਦੇ ਜਾਣ, ਵਾਹਿਗੁਰੂ ਜੀ ਦਾ ਸੁਭਾਅ ਸਾਡੇ 'ਚ ਆ ਜਾਏ। ਹੁਣ ਪਰਮਾਤਮਾ ਬੜਾ ਪਰਉਪਕਾਰੀ ਹੈ, ਪਰਮਾਤਮਾ ਸੱਚ ਸਰੂਪ ਹੈ, ਪਰਮਾਤਮਾ ਸਰਬੱਤ ਦਾ ਭਲਾ ਕਰਦਾ, ਪਰਮਾਤਮਾ ਨਿਰਵੈਰ ਹੈ, ਪਰਮਾਤਮਾ ਨਿਰਭਉ ਹੈ। ਇਹ ਪਰਮਾਤਮਾ ਦਾ ਸਰੂਪ ਹੈ ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੂਲ ਮੰਤਰ ਅੰਦਰ ਬਖਸ਼ਿਸ਼ ਕੀਤਾ ਹੈ। ਜਦੋਂ ਅਸੀਂ ਪਰਮਾਤਮਾ ਨਾਲ ਟੁੱਟਦੇ ਹਾਂ ਇਹਦਾ ਮਤਲਬ ਕਿ ਉਦੋਂ ਇਮਾਨਦਾਰੀ ਤੋਂ ਟੁੱਟ ਰਹੇ ਹਾਂ। ਜਦੋਂ ਬੇਈਮਾਨ ਹੋਵਾਂਗੇ ਰੱਬ ਨਾਲੋਂ ਟੁੱਟੇ ਹੋਏ ਹਾਂ। ਜਦੋਂ ਅਸੀਂ ਝੂਠ ਬੋਲਾਂਗੇ ਰੱਬ ਨਾਲੋਂ ਟੁੱਟੇ ਹੋਏ ਹਾਂ। ਜਦੋਂ ਅਸੀਂ ਵਿਕਾਰ ਕਰਾਂਗੇ ਉਦੋਂ ਰੱਬ ਨਾਲੋਂ ਟੁੱਟੇ ਹੋਏ ਹਾਂ। ਜਦੋਂ ਰੱਬ ਨਾਲੋਂ ਟੁੱਟੋਗੇ ਉਦੋਂ ਤੁਸੀਂ ਖੁਆਰ ਹੋਵੋਗੇ, ਉਦੋਂ ਤੁਹਾਨੂੰ ਸੁੱਖ ਨਹੀਂ ਮਿਲੇਗਾ। ਭਾਵੇਂ ਦੁਨੀਆਂ ਦੇ ਜਿੰਨੇ ਮਰਜ਼ੀ ਸਾਧਨ ਕਰ ਲਈਏ ਬਾਹਰੋਂ, ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਅਸੀਂ ਧਾਰਮਿਕ ਹੋਣ ਦਾ ਭੁਲੇਖਾ ਕਾਇਮ ਕਰ ਲਈਏ, ਜਦੋਂ ਸਾਡੀ ਸੁਰਤ ਪਰਮਾਤਮਾ ਨਾਲੋਂ ਟੁੱਟੇਗੀ। ਜਿਵੇਂ ਦਰਖਤ ਨਾਲੋਂ ਫੁੱਲ ਨਾਲ, ਫੁੱਲ ਨੂੰ ਟਾਹਣੀ ਨਾਲੋਂ ਤੋੜ ਲਿਓ ਮੁਰਝਾ ਜਾਂਦਾ ਹੈ। ਸਰੀਰਕ ਤੌਰ 'ਤੇ ਅਸੀਂ ਖੁਰਾਕ ਨਾ ਖਾਈਏ, ਭੋਜਨ ਨਾ ਖਾਈਏ, ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਕਮਜ਼ੋਰ ਹੁੰਦਾ ਹੁੰਦਾ ਰੋਗੀ ਹੋ ਜਾਂਦਾ। ਜਦੋਂ ਸਾਡੀ ਸੁਰਤ ਪਰਮਾਤਮਾ ਨਾਲੋਂ ਟੁੱਟੇ, ਪਰਮਾਤਮਾ ਦੀ ਯਾਦ ਨਾਲੋਂ ਟੁੱਟ ਜਾਈਏ, ਅਸੀਂ ਅੰਦਰੋਂ ਕਮਜ਼ੋਰ ਹੁੰਦੇ, ਆਤਮਿਕ ਤੌਰ 'ਤੇ ਕਮਜ਼ੋਰ। ਕਮਜ਼ੋਰ ਬੰਦਾ ਜਿਹੜਾ ਨਾ, ਉਹਨੂੰ ਖਾ ਮਖਾ ਕਈ ਰੋਗ ਲੱਗੇ ਰਹਿੰਦੇ ਨੇ। ਸਰੀਰਕ ਤੌਰ 'ਤੇ ਕਮਜ਼ੋਰ ਬੰਦਾ ਨੂੰ ਝੱਟ ਠੰਡ ਲੱਗ ਜਾਂਦੀ ਹੈ, ਝੱਟ ਗਰਮੀ ਲੱਗ ਜਾਂਦੀ ਹੈ, ਕੋਈ ਨਾ ਕੋਈ ਉਹਨੂੰ ਬਲਾ ਚੰਬੜੀ ਰਹਿੰਦੀ ਹੈ। ਜਿਹੜਾ ਬੰਦਾ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਉਹਨੂੰ ਵੀ ਇਹ ਔਗਣ ਵਿਕਾਰ ਚਿੰਤਾਵਾਂ ਬਦੋ ਬਦੀ ਚੰਬੜੀਆਂ ਰਹਿਣਗੀਆਂ, ਉਹ ਕਦੀ ਇਹਨਾਂ ਤੋਂ ਬਚ ਹੀ ਨਹੀਂ ਸਕਦਾ। ਇਹਨਾਂ ਚਿੰਤਾਵਾਂ, ਇਹਨਾਂ ਦੁੱਖਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਪਰਮਾਤਮਾ ਦੇ ਪਿਆਰੋ ਜੁੜ ਕੇ ਅੰਦਰੋਂ ਬਲਵਾਨ ਹੋ, ਅੰਦਰੋਂ ਇੰਨੇ ਤਗੜੇ ਹੋ ਜਾਓ ਕਿ ਪਰਮਾਤਮਾ ਜੇ ਪਰਬਤ ਵਰਗਾ ਤੁਸੀਂ ਪਰਬਤ ਬਣ ਜਾਓ। ਇਹ ਦੁਨੀਆਂ ਦੇ ਦੁੱਖ ਤੁਹਾਨੂੰ ਦੁਖਾ ਹੀ ਨਾ ਸਕਣ, ਇਹ ਜਿੰਨੇ ਮਰਜ਼ੀ ਤੁਰੇ ਰਹਿਣ, ਝੜ ਝੱਖੜ, ਉਹ ਹਾੜ ਲਹਿਰੀ ਵਹਿਣ ਲਖੇਸਰੀ, ਇਹ ਝੱਖੜ ਚੱਲਣੇ ਹੀ ਚੱਲਣੇ ਨੇ ਜ਼ਿੰਦਗੀ ਅੰਦਰ, ਇਹ ਮਾਇਆ ਦੀਆਂ ਲਹਿਰਾਂ ਉੱਠਣੀਆਂ ਉੱਠਣੀਆਂ ਨੇ। ਪਰ ਅੰਦਰੋਂ ਜਦੋਂ ਅਸੀਂ ਪਰਮਾਤਮਾ ਦੇ ਪਿਆਰ ਜੁੜ ਜਾਂਦੇ ਹਾਂ ਨਾ, ਮਨੁੱਖ ਪਰਬਤ ਵਰਗਾ ਬਣ ਜਾਂਦਾ। ਹੁਣ ਪਰਬਤ ਦੇ ਉੱਪਰ ਜਿੰਨਾ ਮਰਜ਼ੀ ਮੀਂਹ ਪਈ ਜਾਏ ਕੀ ਵਿਗੜ ਜਾਏਗਾ, ਪਰਬਤ ਦੇ ਦੁਆਲੇ ਜਿੰਨੀਆਂ ਮਰਜ਼ੀ ਹਨੇਰੀਆਂ ਚੱਲੀ ਜਾਣ, ਉਹ ਹਿੱਲ ਥੋੜ੍ਹੇ ਜਾਣੇ ਨੇ। ਇੱਦਾਂ ਮਨੁੱਖ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਅੰਦਰੋਂ ਇੰਨਾ ਮਜ਼ਬੂਤ, ਇੰਨਾ ਤਗੜਾ ਹੋ ਜਾਂਦਾ ਹੈ ਕਿ ਕੋਈ ਚੀਜ਼ ਉਹਨੂੰ ਜਿਹੜੀ ਭਰਮਾ ਹੀ ਨਹੀਂ ਸਕਦੀ, ਕੋਈ ਉਹਨੂੰ ਖੁਆਰ ਕਰ ਹੀ ਨਹੀਂ ਸਕਦੀ। ਪਰ ਜਦੋਂ ਪਰਮਾਤਮਾ ਨਾਲੋਂ ਟੁੱਟਾਂਗੇ ਉਦੋਂ ਅਸੀਂ ਖੁਆਰ ਹੋਵਾਂਗੇ, ਉਦੋਂ ਅਸੀਂ ਦੁਖੀ ਹੋਵਾਂਗੇ।
ਤਾ ਕਉ ਤੁਖਾ ਕਹਾਂ ਬਿਆਪੈ, ਜਾ ਕਉ ਊਟ ਤੁਹਾਰੀ।
ਧੋਖਾ ਭੁਲੇਖਾ ਕਿਹਨੇ, ਹਿਰਨ ਨੂੰ ਧੋਖਾ ਪੈ ਗਿਆ ਕਿ ਸ਼ਾਇਦ ਉਹ ਪਾਣੀ ਹੈ, ਚਮਕਦੀ ਰੇਤ ਨੂੰ ਦੇਖ ਕੇ ਉਹਨੂੰ ਭੁਲੇਖਾ ਪੈ ਗਿਆ। ਅਸੀਂ ਵੀ ਦੁਨਿਆਵੀ ਰੁਤਬੇ ਦੇਖਦੇ, ਕੋਈ ਬੰਦਾ ਰਾਜ ਗੱਦੀ ਤੇ ਬੈਠਾ ਉਹ ਸਾਨੂੰ ਮਿਲ ਜਾਏ, ਬੜੇ ਸੁਖੀ ਹੋ ਜਾਵਾਂਗੇ, ਇਹ ਧੋਖਾ ਹੈ। ਮਾਇਆ ਦੀ ਚਮਕ ਨਮਕ ਨੂੰ ਦੇਖ ਕੇ ਸੋਚਦੇ ਉੱਥੋਂ ਸੁੱਖ ਮਿਲੇਗਾ। ਦੇਖੋ ਇਹ ਦੁਨਿਆਵੀ ਪਦਾਰਥ ਲੋੜ ਹੈ ਸਾਡੀ, ਘਰ ਹੋਣਾ ਚਾਹੀਦਾ, ਮਨੁੱਖ ਦੇ ਕੋਲ ਦੁਨਿਆਵੀ ਲੋੜਾਂ ਹੋਣੀਆਂ ਚਾਹੀਦੀਆਂ ਨੇ, ਕੱਪੜਾ ਚਾਹੀਦਾ, ਭੋਜਨ ਚਾਹੀਦਾ। ਪਰ ਇਹ ਦੁਨਿਆਵੀ ਪਦਾਰਥ ਸਾਨੂੰ ਸੁੱਖ ਨਹੀਂ ਦੇ ਸਕਦੇ, ਸਾਡੀ ਕੇਵਲ ਲੋੜ ਪੂਰਤੀ ਕਰ ਸਕਦੇ ਨੇ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੇ ਓਟ ਆਸਰੇ ਤੇ ਜਿਉਂਦਾ, ਪਰਮਾਤਮਾ ਵਿੱਚ ਜਿਹਦੀ ਸੁਰਤ ਜੁੜ ਗਈ, ਉਹਨੂੰ ਤੇ ਮਾਇਆ ਦਾ ਧੋਖਾ ਨਹੀਂ ਵਿਆਪਦਾ, ਮਾਇਆ ਉਹਨੂੰ ਭਰਮਾ ਹੀ ਨਹੀਂ ਸਕਦੀ। ਮਾਇਆ ਉਦੋਂ ਭਰਮਾਉਂਦੀ ਜਦੋਂ ਮਨੁੱਖ ਪਰਮਾਤਮਾ ਦੇ ਭਰੋਸੇ ਨਾਲੋਂ ਟੁੱਟ ਜਾਂਦਾ ਹੈ। ਜਿਹੜੇ ਰੱਬ ਦੇ ਪਿਆਰ 'ਚ ਜੁੜੇ उन्होंने गल की, कबीर आई मुझे पह अनक करे कर भेस, हम राखे गुरा पणियों नकीनो आदेश। बाबा कबीर साहब जी कहिंदे माया कई रूप धार के मेरे कोल आई, कई रूप धार के, पर क्योंकि मेरे ते गुरु दा हाथ सी, वाहिगुरु जी दी बख्श सी, मैनू गुरु ने बचा लिया। जदों मनुख अंदरों गुरु नाल जुड़िया होएगा, सुरत शब्द नाल जुड़ी होएगी, वह भावें वड्डे रुतबे ते भी बैठा होएगा, उहदे कोल पैसे कमाउण दे बड़े साधन हुंदे ने, लोकां कोल वड्डी लैण दे जां पैसे कमाउण दे बड़े साधन ने, पर अंदरों गुरु दा उपदेश उहनूं कहिंदा नहीं, बेईमानी नहीं करनी, उन्हों प्रभा नहीं सकते। वड़े वड़े आपां देखदे रुतबियां ते बैठे कई लोग जिहड़े ईमानदार ने, क्योंकि दुनिया चलदी ही चंगे लोगों के सिर ते है, ये ना सोचना कि बेईमानां दे सिर ते हेराफेरी करन वालियां दे, जदों इहो जिहे लोगों दा जोर पैंदा उदों ही मनुखता डिगदी है, उदों समाज डिगदा है। जे कायम है समाज जां मनुखता जां इह मनुखी सभ्याचार ते चंगे लोगों करके, क्योंकि चंगे लोगों बारे सानूं दस्सिया ही नहीं जांदा, साडा मीडिया सानूं दसदा ही ओह कुछ है जो माड़ा है। वैसे भी अखबार आए ना सवेरे सवेरे, असीं अखबार पढ़ीए, जे कदे माड़ी खबर ना होवे आपां कहिंदे है ही कुछ नहीं, इन्नियां खबरां होंदियां आपां कहिंदे है ही कुछ नहीं, सानूं भी उही कोई चंगा लगदा जिहड़ा माड़ा जिहा होए। टैलीविजन ते उह कुछ आउंदा जिहड़ा माड़ा है, सानूं भड़काउण वाला है, कि धरती ते चंगा रह ही नहीं गया, बहुत कुछ चंगा है, लेकिन चंगे वल साडा ध्यान ही नहीं जांदा। यह धरती चंगियां दे आसरे ते चल रही है, धरती धर्म दे आसरे ते चल रही है, धर्मी लोगों के आसरे ते चल रही है। वह वड्डे रुतबे ते भी बैठे जिहड़े लोग ने, उन्हां नूं भरमाउण लई बड़े साधन किए जाते हैं, माया के गफ्फे दिते जाते हैं, पर वह कहिंदे नहीं, साडी जमीर इजाजत नहीं दिंदी, आपां इह कम नहीं करना। यह है गुरु बचाउंदा, किसी दे नाल धक्का करन दे बड़े साधन ने, लेकिन अंदरों आवाज आउंदी इह कम नहीं करना, परमात्मा माफ नहीं करेगा, यह है गुरु बचाउंदा। जिस मनुख ने परमात्मा दा गुरु दा ओट आसरा ले लिया कि सतगुरु जी सुख तुहाडी कृपा सदका मिलना है, उन्होंने तो माया भरमा ही नहीं सकती, उन्होंने उपर माया का धोखा व्याप ही नहीं सकता। विश्राम दिन तो बाद सतगुरु साहब जी फिर बचन बख्शिश कर रहे हैं,
बिन सिमरन जो जीवन बलना सर्प जैसे अर्जारी।
बिन सिमरन जो जीवन बलना, बलन दा अर्थ हुंदा बिलाउणा, बतीत करना, सिमरन दा अर्थ है वाहिगुरु जी की याद। एक तो असं बैठ के अभ्यास करते हैं अमृत वेले, जदों भी गुरमंत्र जपते आपो अपने इष्ट अनुसार उस परमात्मा हर कोई प्राणी याद करता है, वह होंगे अभ्यास करना, जाप करना। सिमरन दर्थ होंगे याद, याद साड़ी सुरत विच होंदी है, जिवें बच्चा परदेश बैठा है, माता पिता इत्थे बैठे ने, मां प्यो उठते ही उन्होंने चेते कर हर वेले ध्यान ही मां प्यो दा, बच्चे इहनू कहिंदे ने सिमरन। गुरबाणी च बाबा कबीर साहब जी ने भी बचन के सतगुरु जी ने भी कहा है, उड़े उड़ावे सहकोसा ते पाछे बचरे छरिया, तिन कमन खिलावे कमन जगावे, मन में सिमरन करिया। मन च जिहड़ी याद है, उस परमात्मा नूं जदों असीं याद विचों भुला देवांगे, उदों जिहड़ा साडा जीवन है ना, भावें बड़ा लम्मा होए, भावें साडे कोल बड़े दुनिया के पदार्थ होण, भावें साडे कोल बड़ियां सुख सहूलतां होण, पर परमात्मा की याद नूं भुलाया साडे अंदर जहर पैदा होएगी, हंकार पैदा होएगा, क्रोध पैदा होएगा, चिंता पैदा होएगी। परमात्मा नूं भुला देवांगे साडे अंदर की आएगा, जहर पैदा होएगी। शरीर दे विच जहर होए शरीर लई घातक है, सुरत विच जहर होए उह सुरत लई घातक है। जिस मनुख दे अंदर ही जहर भरी उह कित्थों सुखी हो जाएगा, बाहरों भावें उहनूं तुसीं जिन्ना मर्जी सुख देण दा यतन करो, अंदर जहर भरी पई है, साडी सुरत विच जहर है। जदों परमात्मा की याद हिरदे च नहीं आएगी, उत्थे की आएगा, क्रोध आएगा, हंकार आएगा, साडे अंदर चिंता आएगी, साडे अंदर विकार होणगे, ते जहर है ना। जिवें सप जहर नाल भरिया हुंदा, भावें उहदी जिंदगी बड़ी लंबी होए, उह जहर दे नाल अंदरों अंदरी सड़दा रहिंदा, दुखी रहिंदा। जदों मनुख परमात्मा दे सिमरन नूं छड़ देगा, परमात्मा की याद नूं भुला देवेगा, उदों ही उहदे अंदर जहर आउणी शुरू हो जाएगी, जिवें सप दे अंदर जहर है, मनुख अंदरों तड़फना शुरू हो जाएगा। वाहिगुरु जी के सिमरन तो बिना साडे अंदर औगुण विकार ही पैदा होणगे। गुरबाणी कहिंदी है कि हर बिसरत सबका मोहताज, परमात्मा नूं भुला दिओगे तुसीं धिर धिर ते मोहताज बन जाओगे। मनुख इस धरती ते आउण तो पहलां परमात्मा नाल वचन करके आउंदा कि वाहिगुरु जी धरती ते जाके तुहानूं मैं याद करांगा, तुहाडे प्यार जुड़ांगा, पर इत्थे आके जदों चमक दमक जी देखदा है ਆਪਾਂ ਦੇਖਦੇ ਕਈ ਬੱਚੇ ਮਾਂ ਬਾਪ ਨੂੰ ਛੱਡ ਕੇ ਪ੍ਰਦੇਸ਼ ਜਾਂਦੇ, ਬਾਪੂ ਮੈਂ ਬੜੇ ਪੈਸੇ ਕਮਾਵਾਂਗਾ, ਮੈਂ ਤੁਹਾਨੂੰ ਬੜੇ ਸੁੱਖ ਦੇਵਾਂਗਾ, ਚਲੇ ਜਾਂਦੇ ਕਈ ਬੱਚੇ, ਸਾਰੇ ਨਹੀਂ ਕਈ, ਪਰ ਜਦੋਂ ਉੱਥੇ ਦੀ ਚਮਕ ਦਮਕ ਦੇਖਦੇ ਨੇ ਗੁਆ ਜਾਂਦੇ, ਮਾਂ ਬਾਪ ਹੀ ਉਹਨਾਂ ਨੂੰ ਭੁੱਲ ਜਾਂਦਾ। ਸਾਡੀ ਵੀ ਇਹ ਹਾਲਤ ਹੈ ਜਦੋਂ ਅਸੀਂ ਦੁਨੀਆਂ ਦੀ ਚਮਕ ਦਮਕ ਦੇਖਦੇ ਹਾਂ। ਭਾਈ ਗੁਰਦਾਸ ਜੀ ਨੇ ਕਿਹਾ, ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਜਨਮ ਤਾਰ ਸਾਧ ਸੰਗ ਸ੍ਰੀ ਗੁਰ ਆਰਾਦ ਹੈ। ਵਾਹਿਗੁਰੂ ਪਾਸੋਂ ਰਹਿਮਤਾਂ ਲੈ ਕੇ, ਅਸਨ ਬਸਨ ਦਾ ਅਰਥ ਖਾਣ ਪੀਣ ਪਹਿਨਣ ਦੇ ਪਦਾਰਥ, ਹੋਰ ਦਾਤਾਂ ਲੈ ਕੇ ਇੱਕ ਬਚਨ ਕੀਤਾ, ਮਹਾਰਾਜ ਜੀ ਜੀਵਨ ਧਾਰਨ ਕਰਕੇ ਸਤਸੰਗਤ ਰਾਹੀਂ ਤੁਹਾਡਾ ਸਿਮਰਨ ਕਰਾਂਗੇ। ਵਾਹਿਗੁਰੂ ਜੀ ਦੇ ਪਿਆਰ ਜੁੜਨਾ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ। ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਪਰ ਇਹਾਂ ਆਏ ਦਾਤਾ ਬਿਸਰਾਏ, ਦਾਸੀ ਸੰਗ ਲਪਟਾਏ, ਪੰਚ ਭੂਤ ਦੂਤ ਪਰਮਤ ਅਸਾਧ ਹੈ। ਜਦੋਂ ਮਨੁੱਖ ਇੱਥੇ ਆਉਂਦਾ ਨਾ, ਮਾਇਆ ਨੂੰ ਦੇਖ ਕੇ ਉਹਨੂੰ ਦਾਤਾ ਹੀ ਭੁੱਲ ਜਾਂਦਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਦਾਤੇ ਨੂੰ ਭੁੱਲਦਾ ਤੇ ਉਹਦਾ ਦੁੱਖ ਕੀ ਮਿਲਦਾ, ਪੰਜ ਇਹਦੇ ਤੇ ਕਬਜ਼ਾ ਕਰ ਬੈਠਦੇ ਨੇ, ਪੰਜਾਂ ਦੇ ਅਧੀਨ ਹੋ ਜਾਂਦੇ, ਫਿਰ ਕਈ ਇਹਦੇ ਤੇ ਕਬਜ਼ਾ ਕਰ ਲੈਂਦੇ ਨੇ। ਇਸ ਕਰਕੇ ਪਰਮਾਤਮਾ ਨੂੰ ਵਿਸਾਰਨ ਤੋਂ ਬਾਅਦ ਪਰਮਾਤਮਾ ਦੀ ਯਾਦ ਜਦੋਂ ਭੁੱਲ ਜਾਂਦੀ ਹੈ, ਸਾਡੇ ਅੰਦਰ ਔਗਣ, ਸਾਡੇ ਅੰਦਰ ਜ਼ਜ਼ੀਰਾਂ, ਸਾਡੇ ਅੰਦਰ ਬੰਧਨ ਪੈਦਾ ਹੋ ਜਾਂਦੇ ਨੇ, ਖੁਆਰੀ ਸ਼ੁਰੂ ਹੋ ਜਾਂਦੀ ਹੈ। ਅਤੇ ਰੱਬ ਨਾਲੋਂ ਟੁੱਟੀ ਹੋਈ ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਲੰਮੀ ਹੋਏ, ਜਿਵੇਂ ਸੱਪ ਜ਼ਹਿਰ ਨਾਲ ਸੜਦਾ ਰਹਿੰਦਾ, ਮਨੁੱਖ ਵੀ ਅੰਦਰੋਂ ਅੰਦਰੀ ਦੁਖੀ ਰਹਿੰਦਾ ਹੈ, ਭਾਵੇਂ ਉਹ ਰਾਜ ਗੱਦੀਆਂ ਤੇ ਬੈਠਾ ਪਰ ਅੰਦਰੋਂ ਉਹ ਦੁਖੀ ਰਹਿੰਦਾ ਹੈ।
ਨਾਲ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ।
ਨਵਾਂ ਖੰਡਾਂ ਦਾ ਰਾਜ ਕਮਾ ਲੇ, ਸਾਰੀ ਧਰਤੀ ਦਾ ਰਾਜਾ ਉਹ ਬਣਦੇ। ਅਸੀਂ ਤਾਂ ਥੋੜੇ ਥੋੜੇ ਥਾਵਾਂ ਦੇ ਲਈ, ਥੋੜੇ ਜਿਹੇ ਧਰਤੀ ਦੇ ਟੁਕੜੇ ਲਈ ਐਵੇਂ ਦੌੜ ਭੱਜ ਕਰਦੇ ਹਾਂ, ਔਰ ਇਹਦੇ ਤੇ ਮਾਲਕ ਬਣਦਾ ਇੱਕ ਭਰਮ ਪਾਲਣ ਦੇ ਲਈ, ਪਤਾ ਨਹੀਂ ਕਿੰਨੀ ਕੁ ਨੈਤਿਕਤਾ ਕੁਰਬਾਨ ਕਰ ਦਿੰਦੇ ਹਾਂ। ਇਹ ਸਾਡੀ ਹਾਲਤ ਹੈ ਮਨੁੱਖਾਂ ਦੀ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਇੱਕ ਬਚਨ ਕਿਹਾ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਹਰ ਖੰਡਣ ਹੈ। ਜੈ ਸ੍ਰੀ ਰਾਗ ਦੀ ਵਾਰ ਵਿੱਚ ਬੰਦਾ ਸਵਰਗ ਵਰਗੇ ਮੁਲਖਾਂ ਵਿੱਚ ਰਹਿੰਦਾ ਹੋਏ, ਸਵਰਗ ਮਨੁੱਖ ਨੂੰ ਇੱਕ ਭਰਮ ਪਾਇਆ ਕੁਝ ਅਖੌਤੀ ਧਾਰਮਿਕ ਲੋਕਾਂ ਨੇ ਕਿ ਮਰਨ ਤੋਂ ਬਾਅਦ ਕੋਈ ਸਵਰਗ ਹੈ ਜਿੱਥੇ ਬੜੇ ਸੁੱਖ ਸਹੂਲਤਾਂ ਨੇ, ਬੜੀਆਂ ਮੌਜਾਂ ਨੇ। ਕਈਆਂ ਨੇ ਕਿਹਾ ਜੀ ਉੱਥੇ ਤੇ ਸ਼ਰਾਬ ਦੀਆਂ ਨਦੀਆਂ ਵਗਦੀਆਂ ਨੇ, ਹੂਰਾਂ ਪਰੀਆਂ ਨੇ, ਇਹ ਸਵਰਗ ਹੈ ਕਿ ਨਰਕ ਹੈ? ਪਰ ਮਨੁੱਖ ਕਿਉਂਕਿ ਇਹਨਾਂ ਚੀਜ਼ਾਂ ਦਾ ਸ਼ੌਕੀਨ ਹੈ, ਉਹਨਾਂ ਨੇ ਦੇਖਿਆ ਜਿਹੜੀਆਂ ਚੀਜ਼ਾਂ ਬੰਦਾ ਚਾਹੁੰਦਾ ਹੈ ਉਹਨੂੰ ਦੇਖ ਕੇ ਇਹਦੇ ਕੋਲ ਜੋ ਇਹਦੀ ਦਸਾਂ ਨਵੰਦੀ ਕਿਰਤ ਲੁੱਟਕ ਸੁੱਟ ਕਰ ਲਓ ਇਹਦੇ ਪੈਸੇ ਦੀ ਦੌਲਤ ਦੀ, ਇਸ ਕਰਕੇ ਇਹਨੂੰ ਲਾਰਾ ਲਾਇਆ। ਸਤਿਗੁਰੂ ਜੀ ਕਹਿੰਦੇ ਬੰਦਾ ਭਾਵੇਂ ਸਵਰਗ ਵਰਗੇ ਮੁਲਖਾਂ 'ਚ ਕਿਉਂ ਨਾ ਵੱਸਦਾ ਹੋਏ, ਵਧੀਆ ਮੁਲਖਾਂ ਜਿੱਥੇ ਜੋ ਚਾਹੋ ਮਿਲਦਾ ਜਾਏ, ਸਾਰੀਆਂ ਸਹੂਲਤਾਂ ਹੋਣ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ। ਸਾਰੀ ਧਰਤੀ ਦਾ ਬੰਦਾ ਜੇਤੂ ਹੋਵੇ, ਨਵਾਂ ਖੰਡਾਂ 'ਤੇ ਉਹਦਾ ਰਾਜ ਚੱਲਦਾ ਹੋਏ, ਪਰ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪ੍ਰਮਣੇ। ਜੇ ਪ੍ਰਮਾਤਮਾ ਨੂੰ ਉਹਨੇ ਭੁਲਾ ਦਿੱਤਾ, ਗੋਪਾਲ ਮੈਣਾ ਪ੍ਰਮਾਤਮਾ, ਗੋਪਾਲ ਪ੍ਰਮਾਤਮਾ ਦਾ ਨਾਮ, ਪ੍ਰਿਥਵੀ ਨੂੰ ਪਾਲਣ ਵਾਲਾ। ਵੈਸੇ ਕਈ ਗੋਪਾਲ ਸਾਡੇ ਆਲੇ ਦੁਆਲੇ ਤੋਏ ਫਿਰਦੇ, ਉਹਨਾਂ ਦੇ ਕੋਈ ਫਰਕ ਨਹੀਂ ਪੈਂਦਾ। ਗੋਪਾਲ ਪ੍ਰਮਾਤਮਾ ਦਾ ਨਾਮ ਹੈ, ਗੋਵਿੰਦ ਪ੍ਰਮਾਤਮਾ ਦਾ ਨਾਮ ਹੈ, ਦਮੋਦਰ ਪ੍ਰਮਾਤਮਾ ਦਾ ਨਾਮ ਹੈ, ਮੁਰਾਰੀ ਪ੍ਰਮਾਤਮਾ ਦਾ ਨਾਮ ਹੈ, ਕ੍ਰਿਸ਼ਨ ਪ੍ਰਮਾਤਮਾ ਦਾ ਨਾਮ ਹੈ, ਰਾਮ ਪ੍ਰਮਾਤਮਾ ਦਾ ਨਾਮ ਹੈ। ਕੋਈ ਅੱਜ ਇਹ ਕਈ ਜਾਏ ਜੀ, ਆਹ ਦੇਖੋ ਫਲਾਣੇ ਅਵਤਾਰ ਦਾ ਨਾਮ ਬੜਾ ਹੈ, ਕਈ ਰੌਲਾ ਪਾਉਣ ਵਾਲੀ ਸਾਡੇ ਆਲੇ ਦੁਆਲੇ, ਦੇਖੋ ਜੀ ਫਲਾਣੇ ਦੇ ਨਾਮ ਬੜੇ ਆਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਗੁਰੂ ਗ੍ਰੰਥ ਸਾਹਿਬ ਜੀ 'ਚ ਕੇਵਲ ਪ੍ਰਮਾਤਮਾ ਦਾ ਨਾਮ ਹੈ, ਕੇਵਲ ਵਾਹਿਗੁਰੂ ਜੀ ਦੀ ਵਡਿਆਈ ਹੈ। ਜਿਹੜਾ ਜਨਮ ਲੈ ਕੇ ਚੱਲਿਆ ਗਿਆ ਉਹਦੀ ਵਡਿਆਈ ਨਹੀਂ, ਹਾਂ ਨਾਮ ਜਪਣ ਵਾਲੇ ਦੀ ਵਡਿਆਈ ਹੈ, ਰੱਬੀ ਪਿਆਰਿਆਂ ਦੀ ਵਡਿਆਈ ਹੈ। ਕੋਈ ਇਹ ਰੌਲਾ ਪਾਏ ਦੇਖੋ ਜੀ ਫਲਾਣੇ ਅਵਤਾਰ ਦਾ ਨਾਮ ਆਇਆ, ਆਏ ਨੇ ਉਹਨਾਂ ਦੇ ਨਾਮ, ਪਰ ਇਸ ਪੱਖ ਤੋਂ ਨਹੀਂ ਆਏ ਕਿ ਉਹ ਪ੍ਰਮਾਤਮਾ ਨੇ। ਉਹਨਾਂ ਦੇ ਨਾਮ ਦੁਨਿਆਵੀ ਕਰਨੀਆਂ ਕਰਕੇ ਆਏ, ਜੋ ਉਹਨਾਂ ਨੇ ਇਸ ਧਰਤੀ 'ਤੇ ਆ ਕੇ ਕਰਨੀਆਂ ਕੀਤੀਆਂ, ਉਹ ਚੰਗੀਆਂ ਨੇ ਜਾਂ ਮਾੜੀਆਂ, ਪਰ ਗੋਪਾਲ ਦਮੋਦਰ ਮੁਰਾਰੀ ਇਹ ਸਭ ਪ੍ਰਮਾਤਮਾ ਦੇ ਨਾਮ ਨੇ, ਜਿਨ੍ਹਾਂ ਜਿਨ੍ਹਾਂ ਨਾਵਾਂ ਦੇ ਨਾਲ ਦੁਨੀਆਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ। ਗੋਪਾਲ ਮੈਣਾ ਪ੍ਰਿਥਵੀ ਨੂੰ ਪਾਲਣ ਵਾਲਾ, ਕਰਮ ਨਾਮ ਬੇਅੰਤ ਨੇ ਪ੍ਰਮਾਤਮਾ ਦੇ, ਰੋਜ਼ ਬਚਨ ਪੜ੍ਹ ਦਿੱਤਾ, ਸਰਬ ਨਾਮ ਕਰਮ ਨਾਮ ਕਥੇ ਕਮਨ ਵਾਹਿਗੁਰੂ ਜੀ। ਉਹ ਸਿਆਣਿਆਂ ਨੇ ਕਰਮ ਨਾਮ ਵਰਣਨ ਕੀਤੇ, ਤੁਹਾਡਾ ਸਰਬਨਾਮ ਕੌਣ ਬਿਆਨ ਕਰ ਸਕਦਾ ਹੈ, ਵਾਹਿਗੁਰੂ ਸਰਬਨਾਮ ਕੌਣ ਬਿਆਨ ਕਰ ਸਕਦਾ ਹੈ, ਪ੍ਰਮਾਤਮਾ ਦੇ ਬੇਅੰਤ ਕਰਮ ਨਾਮ। ਜਿਨ੍ਹਾਂ ਦੇਖਿਆ ਰਾਮ ਮੈਣਾ ਰਮਿਆ ਹੋਇਆ, ਸਾਰਿਆਂ 'ਚ ਰਮਿਆ ਹੋਇਆ ਜਿਹੜਾ ਉਹ ਰਾਮ ਹੈ, ਪ੍ਰਮਾਤਮਾ ਹੈ। ਜਿਹੜਾ ਪ੍ਰਿਥਵੀ ਦਾ ਮਾਲਕ ਉਹ ਗੋਵਿੰਦ ਹੈ। ਇਸ ਤਰੀਕੇ ਨਾਲ ਸਾਡੇ ਅੰਦਰੋਂ ਜਿਸ ਦੇ ਨਾਮ ਨੂੰ ਉੱਚੇ ਕੀਤੇ ਹੰਕਾਰ ਮਿਟ ਜਾਏ ਉਹ ਮਰਾਰੀ ਹੈ, ਪ੍ਰਮਾਤਮਾ ਹੈ। ਕੋਈ ਅੱਜ ਇਹ ਕਹੇ ਜੀ ਫਲਾਣੇ ਅਵਤਾਰ ਦੀ ਬੜੀ ਵਡਿਆਈ ਹੈ, ਅਵਤਾਰਾਂ ਦਾ ਜ਼ਿਕਰ ਹੈ, ਪਰ ਇਸ ਕਰਕੇ ਨਹੀਂ ਕਿ ਉਹ ਰੱਬ ਨੇ, ਅਵਤਾਰਾਂ ਦਾ ਜ਼ਿਕਰ ਇਸ ਕਰਕੇ ਨਹੀਂ ਕਿ ਉਹਨਾਂ ਨੇ ਇੱਥੇ ਆ ਕੇ ਰੱਬ ਬਣ ਕੇ ਲੋਕਾਂ ਨੂੰ ਪ੍ਰੇਰਿਆ। ਰੱਬ ਕੇਵਲ ਇੱਕ ਹੈ, ਪ੍ਰਮਾਤਮਾ ਹੈ। ਇਸ ਕਰਕੇ ਗੋਪਾਲ ਮਹਿਣਾ ਪ੍ਰਮਾਤਮਾ, ਪ੍ਰਿਥਵੀ ਨੂੰ ਪਾਲਣ ਵਾਲਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ, ਭਾਵੇਂ ਨੌ ਖੰਡਾਂ ਦਾ ਰਾਜ ਹੋਏ, ਹਰ ਵਿਸਰੇ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਭਰਾ ਦਿੱਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਬੰਦੇ ਤੇ ਨਰਕ ਭੋਗ ਰਹੇ ਨੇ ਧਰਤੀ ਤੇ। ਅਗਲੀ ਸਲੋਕ ਅੰਦਰ ਫਿਰ ਬਚਨ ਕਿਹਾ ਕਿ ਕੌਤਕ ਕੋੜ ਤਮਾਸਿਆਂ ਚਿਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜਰ ਸੋਈ ਥਾਂ। ਕਰੋੜਾਂ ਬੰਦੇ ਕੋਲ ਰੰਗ ਤਮਾਸ਼ੇ ਹੋਣ, ਮੌਜ ਮੇਲੇ ਦੇ ਮਨੋਰੰਜਨ ਦੇ ਸਾਧਨ ਹੋਣ, ਪਰ ਉਹਨੂੰ ਪਰਮਾਤਮਾ ਚੇਤੇ ਨਾ ਰਹੇ, ਵਾਹਿਗੁਰੂ ਚੇਤੇ ਨਾ ਰਹੇ, ਪ੍ਰਭੂ ਚੇਤੇ ਨਾ ਰਹੇ, ਉਹ ਈਸ਼ਵਰ ਚੇਤੇ ਨਾ ਰਹੇ, ਫਿਰ ਕੀ ਹੁੰਦਾ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਤੇ ਘੋਰ ਜ਼ਿੰਦਗੀ ਨਰਕ ਦੀ ਬਤੀਤ ਕਰ ਰਿਹਾ, ਨਰਕ ਦੀ ਜ਼ਿੰਦਗੀ। ਨਰਕ ਤੇ ਸਵਰਗ ਐਸੀ ਜ਼ਿੰਦਗੀ 'ਚ ਹੈ ਤੁਹਾਡੀ 'ਚ, ਜੇ ਤੁਸੀਂ ਚਿੰਤਾ 'ਚ ਪਏ ਹੋ, ਤੁਹਾਡੇ ਅੰਦਰ ਫਿਕਰ ਹੈ, ਦੁੱਖ ਹੈ, ਚਿੰਤਾ ਹੈ, ਵਿਕਾਰ ਨੇ, ਉਦੋਂ ਵੱਡਾ ਨਰਕ ਉਹ ਹੈ। ਹੁਣ ਅਸੀਂ ਨਰਕ ਸੜ ਰਹੇ ਹਾਂ, ਮਰਨ ਤੋਂ ਬਾਅਦ ਸਵਰਗ ਕੀ ਕਰਨਾ ਜੇ ਹੁਣ ਸਵਰਗ ਨਾ ਮਾਣਿਆ ਤਾਂ? ਜਿਉਂਦੇ ਜੀ ਆਪਣੇ ਅੰਦਰ ਸਵਰਗ ਪੈਦਾ ਕਰਨਾ, ਜਿਉਂਦੇ ਜੀ ਅੰਦਰੋਂ ਆਪਾਂ ਸੱਚ ਵਿੱਚ ਲਿਵਲੀਨ ਹੋਣਾ। ਗੁਰਬਾਣੀ ਨੇ ਜੀਵਨ ਮੁਕਤ ਜਿਸ ਦੇ ਭਗਵੰਤ ਦੀ ਗੱਲ ਕੀਤੀ, ਜਿਉਂਦੇ ਜੀ ਮੁਕਤੀ ਪ੍ਰਾਪਤ ਕਰਨ ਦੀ ਗੱਲ ਕੀਤੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੈ। ਭਾਵੇਂ ਬੰਦਾ ਬੜੀਆਂ ਬੇਈਮਾਨੀਆਂ ਕਰਕੇ, ਕਿਉਂਕਿ ਜਦੋਂ ਮਾਇਆ ਦੀ ਚਮਕ ਨੂੰ ਦੇਖ ਕੇ ਬੰਦਾ ਧੋਖੇ 'ਚ ਭਰਮ ਭੁਲੇਖਿਆਂ 'ਚ ਪੈਂਦਾ, ਤਾਂ ਉਹਦਾ ਇਹ ਖਿਆਲ ਹੁੰਦਾ ਕਿ ਬਹੁਤ ਵੱਡਾ ਰਾਜ ਭਾਗ ਹੋ ਜਾਏ, ਰਾਜ ਗੱਦੀਆਂ ਮਿਲ ਜਾਣ, ਔਰ ਲੋਕ ਰਾਜ ਗੱਦੀਆਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਸਮਾਜ ਨੂੰ, ਕੌਮਾਂ ਨੂੰ, ਮੁਲਕ ਨੂੰ ਵੇਚ ਦਿੰਦੇ ਆ। ਆਪਾਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਕੀ ਹੋ ਰਿਹਾ। ਬੰਦਾ ਆਪਣੀ ਨੈਤਿਕਤਾ ਕੁਰਬਾਨ ਕਰ ਦਿੰਦਾ, ਸਭ ਕੁਝ ਕੁਰਬਾਨ ਕਰਦਾ ਕਿ ਮੈਨੂੰ ਰਾਜ ਗੱਦੀਆਂ ਮਿਲਣੀਆਂ ਚਾਹੀਦੀਆਂ ਨੇ, ਪਰ ਸਤਿਗੁਰੂ ਜੀ ਕਹਿੰਦੇ ਨਵ ਖੰਡਾਂ ਨੂੰ ਕੋਈ ਰਾਜ ਕਮਾਵੇ। ਬੰਦਾ ਭਾਵੇਂ ਨੌ ਖੰਡਾਂ ਦਾ ਰਾਜਾ ਬਣ ਜਾਏ, ਉਹਦਾ ਹੁਕਮ ਚੱਲਦਾ ਹੋਏ। ਜਪਜੀ ਸਾਹਿਬ ਜੀ ਵਿੱਚ ਆਪਾਂ ਰੋਜ਼ ਗੁਰੂ ਕਾ ਇੱਕ ਬਚਨ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸਕੀਰ ਜਗ ਲੇ, ਜੇ ਤਿਸ ਨਦਰ ਨਾ ਗਈ ਤਾਂ ਵਾਤ ਨਾ ਪੁੱਛੇ ਕੇ। ਆਪਾਂ ਧਰਤੀ 'ਤੇ ਆਏ ਹਾਂ ਕਿ ਰੱਬ ਦੀ ਨਜ਼ਰੇ ਦਾ ਅੰਮ੍ਰਿਤ ਪ੍ਰਾਪਤ ਕਰਨੀ ਹੈ। ਰੱਬ ਨੇ ਸਾਨੂੰ ਮਨੁੱਖਾ ਜ਼ਿੰਦਗੀ ਦਿੱਤੀ ਹੈ, ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ, ਇੰਨੀ ਵਧੀਆ ਧਰਤੀ 'ਤੇ ਭੇਜਿਆ ਹੈ, ਅਤੇ ਆਪਾਂ ਇਸ ਧਰਤੀ 'ਤੇ ਰਹਿ ਕੇ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟ ਨੂੰ ਮੰਨਣਾ ਹੈ, ਵਾਹਿਗੁਰੂ ਜੀ ਦੀ ਮਿਹਰ ਨੂੰ ਪ੍ਰਾਪਤ ਕਰਨਾ। ਜੇ ਅਸੀਂ ਵਾਹਿਗੁਰੂ ਜੀ ਦੀ ਮਿਹਰ ਨਾ ਪ੍ਰਾਪਤ ਕਰ ਸਕੇ, ਹੋਰ ਸਭ ਕੁਝ ਪ੍ਰਾਪਤ ਕਰ ਲਿਆ, ਪਰ ਸਤਿਗੁਰੂ ਜੀ ਕਹਿੰਦੇ ਸਾਡੀ ਕਿਸੇ ਨੇ ਵਾਤ ਨਹੀਂ ਪੁੱਛਣੀ, ਅਸੀਂ ਖੁਆਰ ਹੀ ਹੋਵਾਂਗੇ। ਸਾਹਿਬ ਜੀ ਕਹਿੰਦੇ ਨਵਾਂ ਖੰਡਾਂ ਦਾ ਕੋਈ ਰਾਜਾ ਬਣ ਜਾਏ, ਪਰ ਜੇ ਉਹਨੇ ਪਰਮਾਤਮਾ ਨੂੰ ਭੁਲਾ ਦਿੱਤਾ, ਅੰਤ ਚੱਲੇ ਰੂਹਾਰੀ, ਅਖੀਰ ਵੇਲੇ ਉਹ ਖਾਲੀ ਹੱਥ ਜਾਏਗਾ, ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਏਗਾ। ਇੰਨੀ ਮਹਾਨ ਜ਼ਿੰਦਗੀ ਮਿਲੀ, ਇਹਦਾ ਕੋਈ ਮਕਸਦ ਹੈ? ਆਪਾਂ ਕੋਈ ਇੱਥੇ ਖਾਣ ਪੀਣ ਲਈ, ਪੈਸੇ ਇਕੱਠੇ ਖਾਣ ਲਈ, ਲੋਕਾਂ ਨਾਲ ਲੜਨ ਝਗੜਨ ਲਈ ਨਹੀਂ ਆਏ। ਜ਼ਿੰਦਗੀ ਦਾ ਮਕਸਦ ਹੈ ਕਿ ਪਰਮਾਤਮਾ ਨੇ ਸਾਨੂੰ ਮਨੁੱਖ ਬਣਾਇਆ, ਅਸੀਂ ਪਰਮ ਮਨੁੱਖ ਬਣ ਕੇ ਜਾਈਏ, ਪਰਮਾਤਮਾ ਬਣ ਕੇ ਜਾਈਏ। ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ, ਗੋਬਿੰਦ ਨੂੰ ਮਿਲਣ ਦੇ ਲਈ ਆਏ ਹਾਂ। ਜਿਸ ਕੰਮ ਲਈ ਅਸੀਂ ਆਏ ਹਾਂ, ਜੇ ਉਸ ਕੰਮ 'ਚ ਸਫਲਤਾ ਨਾ ਮਿਲੀ ਤਾਂ ਸਾਡਾ ਆਉਣਾ ਅਕਾਰਥ ਹੀ ਆ ਨਾ ਫਿਰ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਸ ਧਰਤੀ 'ਤੇ ਆ ਕੇ ਭਾਵੇਂ ਦੁਨੀਆਂ ਦੇ ਸਾਰੇ ਰਾਜ ਭਾਗ ਅਤੇ ਸੁੱਖ ਸਹੂਲਤਾਂ ਮਾਣ ਜਾਣ, ਪਰ ਜੇ ਪਰਮਾਤਮਾ ਦੇ ਪਿਆਰ ਜੁੜ ਕੇ ਆਤਮਕ ਤੌਰ 'ਤੇ ਉੱਚੇ ਨਾ ਉੱਠੇ, ਸਤਿਗੁਰੂ ਜੀ ਕਹਿੰਦੇ ਅਖੀਰ ਵੇਲੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਹੀ ਜਾਣਗੇ। ਵੱਡੇ ਵੱਡੇ ਇਸ ਧਰਤੀ 'ਤੇ ਆਏ, ਗੁਰਬਾਣੀ ਕਹਿੰਦੀ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ, ਜਿਨ੍ਹਾਂ ਨੇ ਲੱਖਾਂ ਕਰੋੜਾਂ ਬੇਅੰਤ ਧਨ ਇਕੱਤਰ ਕਰ ਲਿਆ, ਉਹ ਵੀ ਖਾਲੀ ਹੱਥ ਇਸ ਧਰਤੀ ਤੋਂ ਗਏ, ਆਪਣੇ ਨਾਲ ਕੁਝ ਨਹੀਂ ਲੈ ਕੇ ਗਏ। ਕੁਝ ਤਾਂ ਕੀ ਲੈ ਕੇ ਜਾਣਾ ਬੰਦਾ, ਤੇ ਆਪਣਾ ਸਰੀਰ ਵੀ ਨਾਲ ਨਹੀਂ ਲੈ ਕੇ ਜਾਂਦਾ। ਬੰਦਾ ਕਹਿੰਦਾ ਘਰ ਮੇਰਾ, ਦੌਲਤ ਮੇਰੀ, ਏਡਾ ਵੱਡਾ ਕਾਰੋਬਾਰ ਮੇਰਾ, ਪਰ ਜਾਣ ਲੱਗਿਆ ਇਹਦਾ ਸਰੀਰ ਵੀ ਨਾਲ ਨਹੀਂ ਜਾਂਦਾ। ਸਤਿਗੁਰੂ ਜੀ ਨੇ ਕਿਹਾ ਸੀ ਜਾਗ ਲਿਹੋ ਰੇ ਮਨ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ। ਕਹਿਣ ਲੱਗੇ ਤੂੰ ਕਹਿੰਦਾ ਘਰ ਮੇਰਾ, ਬੜਾ ਵੱਡਾ ਕਾਰੋਬਾਰ ਮੇਰਾ, ਰਾਜ ਗੱਦੀਆਂ ਮੇਰੀਆਂ। ਉਹ ਕਮਲਿਆ ਤੇਰਾ ਸਰੀਰ ਜਦੋਂ ਆਇਆ ਸੀ ਨਾਲ ਆਇਆ ਸੀ, ਪਰ ਜਾਣ ਲੱਗਿਆ ਤੇ ਸਰੀਰ ਵੀ ਤੂੰ ਨਾਲ ਨਹੀਂ ਲੈ ਕੇ ਜਾਂਦਾ, ਉਹ ਵੀ ਇੱਥੇ ਛੱਡ ਜਾਂਦਾ। ਸਰੀਰ ਵੀ ਚਾਰ ਬੰਦੇ ਚੁੱਕ ਕੇ ਬਾਹਰ ਕੱਢਦੇ ਨੇ। ਇਹਦਾ ਮਤਲਬ ਕਿ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਬੰਦਾ। ਜ਼ਿੰਦਗੀ ਦੀ ਬਾਜ਼ੀ ਇਸ ਵਿੱਚ ਜਿੱਤਣ 'ਚ ਹੈ ਕਿ ਬੰਦਾ ਜਦੋਂ ਜਾਏ, ਦੁਨੀਆ ਕਹਿ ਕੇ ਬੜਾ ਭੱਲਾ ਬੰਦਾ ਸੀ, ਰੱਬ ਵਰਗਾ ਬੰਦਾ ਸੀ, ਦੁਨੀਆ ਇਹਦੀ ਵਡਿਆਈ ਕਰੇ, ਇਹ ਜ਼ਿੰਦਗੀ ਦੀ ਬਾਜ਼ੀ ਜਿੱਤਣ ਦਾ ਤਰੀਕਾ ਹੈ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕਉ ਕਿਰਪਾ ਧਾਰੀ।
ਵਾਹਿਗੁਰੂ ਜੀ ਸਦਾ ਸਾਨੂੰ ਚੇਤੇ ਰਹਿਣ, ਵਾਹਿਗੁਰੂ ਜੀ ਦਾ ਸਿਮਰਨ ਸਾਡੇ ਅੰਦਰ ਵਸਿਆ ਰਹੇ। ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਨਿਤ ਵਾਹਿਗੁਰੂ ਜੀ ਦੇ ਗੁਣ ਗਾਈਏ। ਗੁਣ ਕਰਨ ਦਾ, ਗਾਉਣ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੂੰ ਯਾਦ ਕਰੀਏ, ਸਿਫਤ ਸਲਾਹ ਕਰੀਏ। ਕੋਈ ਬੰਦਾ ਸਾਡੀ ਮਦਦ ਕਰੇ, ਅਸੀਂ ਉਹਦੇ ਬੜੇ ਗੁਣ ਗਾਉਂਦੇ। ਕੋਈ ਬੰਦਾ ਕਹੇਗਾ ਬੜੇ ਗੁਣ ਗਾਉਂਦਾ, ਉਹਦੇ ਤੇ ਵੀ ਉਹਨੂੰ ਵਾਰ ਵਾਰ ਚੇਤੇ ਕਰਦੇ। ਕਿਸੇ ਨੂੰ ਵਾਰ ਵਾਰ ਚੇਤੇ ਕਰਨ ਦਾ ਅਰਥ ਹੈ ਉਹਦੇ ਗੁਣ ਗਾਉਣਾ। ਹੁਣ ਵਾਹਿਗੁਰੂ ਜੀ ਨੇ ਕਿੰਨੀਆਂ ਰਹਿਮਤਾਂ ਕੀਤੀਆਂ ਸਾਡੇ 'ਤੇ, देखो कितनी सोहनी जिंदगी दी। गुरु अर्जन देव जी के बचन पढ़ते रामैया के गुण चेत प्राणी कमन मूल ते कमन दृष्टानी जिन तू साज सुवार शिंगारे आ गर्भ अगन में जिन्हें उभारे आ बार वस्ता तुझे प्यारे दूध पर जोवन भोजन सुख सो बंदे किनिया रहमत कीतियां तेरे ते तेरा किन्ना सोहना शरीर बनाता किन्ना सुंदर बना दिता फिर तेन बचपन में पालन का किन्ना सोहना प्रबंध करता बंदा जो जवान होता इन रोटी का ही फिक्र लगा रहा सब तो वड्डी चिंता इन रोटी की है मैं की खावगा न्याणे की खाणगे न्याणियां न्याणे की खाणगे ए बेईमानी कर करके न्याणे कट्ठे करके दे जाओ जो असी बेईमानी करके ज लुट सुट करके न्याणे इकट्ठा कर दे न्याणियों असी दरअसले जहर दे रहे हैं असी न्याणियों अपंग बनाने हर मनुख दे लई परमात्मा ने बहुत कुछ बनाए एक गल चेते रखन जेड़ा बच्चा अज तो बाद धरती ते आएगा ना उहदे लई रब ने साडे तो भी वधिया सुख सहूलतां बनाईआं ने असी चेते करिए अज तो 50 साल पहला जो धरती ते आए सी कोई सी जो अज अब जमदे बच्चों नूं सहूलतां मिल जांदियां ने असी भी आप देखते माइया बीबिया में फिक्र करी जाने आ रख लो न्याणे लिए आ रख लो मुड़के न्याणे नूं वरतदे ही नहीं है इहदा मतलब कि जिहड़ा बंदा अज जां अज तो बाद धरती ते आएगा उहदा फिक्र वाहिगुरू नूं आया उहदे लई वाहिगुरू जी ने साडे नालों वधिया सुख सहूलतां बनाईआं ने सानू उहदी चिंता नहीं करनी चाहिए सानू अपनी जिम्मेवारी जरूर संभालनी चाहिए है इस करके सतगुरु साहब जी कहिंदे ने कि सानू रब दे गुण गाउणे चाहिए जिस रब ने जिंदगी दित्ती है जिस रब ने इन्नियां दातां दित्तियां ने रब दे गुण गाउण दा की अर्थ है देखो सवेरे उठदे ही उस परमात्मा नूं याद करो कि वाहिगुरू तुहाडी कृपा नाल रात बड़ी सोहणी बतीत हो गई है काम ते जाण लगे हां सोहणा घर देख के कि वाहिगुरू तुसीं बड़ी कृपा कीती सानू इन्ने सोहणे घरां च रहण दे योग समझिया यह घर साडे नहीं है रब दीआं दातां ने यह कारोबार साडे नहीं है राजगद्दियां साडियां नहीं है ते रब ने कृपा करके सानू दातां दित्तियां ने वाहिगुरु असीं ते बड़े वड्डे भागी तुसीं सानू इन्हां सोहणे कारोबारां दे योग समझिया सानू इन्हां राजगद्दियां दे योग समझिया उहदा धन्नवाद करना यह है उहदे गुण गाउणा जदों कोई वाहिगुरु जी दे गुण गाउंदा है उहदे अंदर वाहिगुरु जी दी याद पूर्ण तौर ते टिक जांदी है क्योंकि साडा अंदरों मन मैला है मैले मन दे विच आपां देखदे आ मन भटकदा ही रहिंदा मैला मन भटकदा रहिंदा इस मन नूं पवित्र करना पएगा किवें पवित्र होएगा गुण गावत तेरी उत्तर समैल बिनस जाए होमे बिख फैल बंदे आ रोज परमात्मा दे गुण गाया कर परमात्मा दी कीर्ति करिया कर ज्यों ज्यों परमात्मा दे गुण गाएगा ज्यों ज्यों परमात्मा दे धन्नवाद विच जुड़ेगा त्यों त्यों तेरे अंदर मैल मिटदी जाएगी तेरा अंदर पवित्र हुंदा जाएगा त्यों त्यों तेरे अंदर परमात्मा दा नाम वसदा चलिया जाएगा आपां रोज एक बचन सुखमनी साहिब जी पढ़दे हां प्रभ के सिमरन मन की मल जाए अमृत नाम वसे रिद आए जदों तुसी परमात्मा नूं किसी भी तरीके नाल याद करोगे जदों भी याद करोगे जिस तरह भी याद करोगे तुहाडे अंदर मैल मिटेगी जदों तुसी परमात्मा नूं भुला के दुनिया नूं याद करोगे तुहाडे अंदर मैल आउणी शुरू हो जाएगी साडी सुरत उदा ही है जिवें असीं बाजार च तुरे जाइए ना रस्ते तुरे जाइए मिट्टी कट्टा धुआं धावां साडे कपड़िआं ते पई चलिया जांदा है जिधर नूं साडी सुरत जाएगी उसे चीज दे प्रभाव नूं कबूल दी जाएगी उसे चीज दा असर साडे ते पैंदा जाएगा जे सुरत रब दे धन्नवाद वाले बने जाएगी रब दे गुण गाउण वाले बने जाएगी मनुख दे कोल ते धन्नवाद करन दे मौके ही बड़े ने माफ करना मनुख नूं माला लैके कोई बैठे मुबारक है पर लोड़ नहीं है अपने आले दुआले देखो जो रब ने सानू दातां दित्तियां उधर ध्यान मारना शुरू कर दिओ कि रब ने किन्नी वधिया जिंदगी दित्ती है किन्नी तंदुरुस्ती दित्ती है सोहणी अखां दित्तियां सोहणे कन्न दित्ते रसना दित्ती है बहुत कुछ दित्ता है इन्हां चीजां नूं देख के तुसीं रब दा धन्नवाद करो अपने आप रब दी याद अंदर वसदी जाएगी मनुख कदों जिंदगी अंदर दुखी हुंदा जदों अकिरत कण बन जांदा है अकिरत कण दा अर्थ हुंदा है कि जिहड़ा ना शुकरा हो जाए जिहड़ा किसी दे कीते नूं भुला देवे परमात्मा दे धन्नवाद जुड़दे आ परमात्मा दे गुण गाउंदे आ रब दी मेहर दा पात्र बन जांदा है बंदा जदों वाहिगुरु बख्शिश कर देवे गुण निधान गुण तिन्ही गाए जां को कृपा तहारी वाहिगुरु मेहर करदा है मनुख नूं गुरु कोल लै आउंदा है देखो परमात्मा ने हर मनुख ते बख्शिश कीती है यह नहीं कि वह किसी ते करदा जां नहीं करदा परमात्मा दी इह रीज है हर मनुख जिंदगी अंदर सुखी होवे परमात्मा दी इह रीज है हर मनुख जिंदगी अंदर उच्चा उठे तरक्की करे महान बने वह आदर्शक बन जाए जिवें एक अध्यापक चाहुंदा उहदा हर बच्चा जिहड़ा सफल होवे जिवें एक जिमीदार चाहुंदा कि उहदी सारी खेती बड़ी वधिया होवे जिवें मां बाप चाहुंदे उहदे सारे बच्चे बड़े सियाणे होण चंगे होण सुखी होण इंटैलीजेंट होण कोई मां बाप चाहुंदा कि उहदा एक बच्चा दनैक होए कोई नहीं चाहुंदा परमात्मा भी चाहुंदा कि इस धरती का हर बंदा बड़ा सुखी होए पर सुखी होने के लिए कोई तरीका है कोई जुगत है ਤੁਸੀਂ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਉਹਦੀ ਕੋਈ ਯੋਗਤ ਹੈ। ਸੁਖੀ ਹੋਣ ਦੇ ਲਈ ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਤੇ ਜ਼ਿੰਦਗੀ ਅੰਦਰ ਸੁਖੀ ਹੋਣ ਦੇ ਲਈ ਕੋਈ ਨਾ ਕੋਈ ਮਾਣ ਮਰਜ਼ਾਦਾ ਹੈ, ਜ਼ਿੰਦਗੀ ਜਿਉਣ ਦਾ ਕੋਈ ਢੰਗ ਤਰੀਕਾ ਹੈ। ਸਤਿਗੁਰੂ ਜੀ ਕਹਿੰਦੇ ਜੇ ਦੁੱਖ ਨੇ ਤੇ ਦੁੱਖਾਂ ਦਾ ਕਾਰਨ ਪਰਮਾਤਮਾ ਨਹੀਂ ਹੈ, ਦੁੱਖਾਂ ਦਾ ਕਾਰਨ ਕਿ ਅਸੀਂ ਜਿਉਣ ਦੀ ਜਾਂਚ ਨਹੀਂ ਸਿੱਖ ਸਕੇ। ਗੁਰੂ ਬਾਣੀ ਦਾ ਇੱਕ ਵਚਨ ਹੈ, ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿੱਧ ਮਾਏ। ਸਾਨੂੰ ਜਿਉਣ ਦੀ ਜਾਂਚ ਹੀ ਨਹੀਂ ਆਈ, ਜਿਉਣ ਦੀ ਨਾ ਜਾਂਚ ਹੋਣ ਕਰਕੇ ਅਸੀਂ ਦੁਖੀ ਹਾਂ। ਰੋਗ ਉਦੋਂ ਪੈਦਾ ਹੁੰਦੇ ਜਾਨੂੰ ਖਾਣ ਪੀਣ ਦਾ ਪਤਾ ਨਹੀਂ ਹੁੰਦਾ ਕੀ ਖਾਣਾ ਕੀ ਪਹਿਨਣਾ। ਅਸੀਂ ਖੁਆਰ ਉਦੋਂ ਹੁੰਦੇ ਸਾਨੂੰ ਜਦੋਂ ਸਾਨੂੰ ਜਿਉਣਾ ਨਹੀਂ ਹੁੰਦਾ। ਇਸ ਕਰਕੇ ਜਿਉਂ ਜਿਉਂ ਆਪਾਂ ਗੁਰੂ ਦੇ ਰਾਹੀਂ ਗਿਆਨ ਪ੍ਰਾਪਤ ਕਰਕੇ ਜਿਉਣ ਦਾ ਢੰਗ ਸਿੱਖ ਲਵਾਂਗੇ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਆਪ ਸੁਵਾਰੀ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਆਪਣੇ ਆਪ ਨੂੰ ਸਵਾਰ ਲਓਗੇ ਰੱਬ ਦੀ ਰਹਿਮਤ ਬਣ ਹੋ ਜਾਏਗੀ। ਗੁਰੂ ਕੋਲ ਆਉਣ ਦਾ ਅਰਥ ਆਪਣੇ ਆਪ ਨੂੰ ਸਵਾਰਨ ਲਈ ਆਏ ਆਪਾਂ, ਉਵੇਂ ਤੁਸੀਂ ਆਏ ਭਾਗਾਂ ਵਾਲੇ ਹੋ, ਪਰ ਜੇ ਗੁਰੂ ਕੋਲ ਕੁਝ ਸਿੱਖਿਆ ਨਾ ਗਿਆਨ ਨਾ ਲਿਆ ਤੇ ਗੁਰਬਾਣੀ ਕਹਿੰਦੀ ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਵਾਰੀ ਆ ਜਾਓ, ਕੀ ਫਰਕ ਪਏਗਾ। ਆ ਕੇ ਗੁਰੂ ਕੋਲੋਂ ਕੁਝ ਸਿੱਖਣਾ ਹੈ, ਗੁਰਬਾਣੀ ਸਾਨੂੰ ਕੁਝ ਗਿਆਨ ਦਿੰਦੀ ਹੈ। ਜੇ ਰੋਜ਼ ਦੀ ਇੱਕ ਗੱਲ ਅਸੀਂ ਸਿੱਖਣੀ ਸ਼ੁਰੂ ਕਰ ਦਈਏ ਆਪੇ ਜ਼ਿੰਦਗੀ ਸਵਰ ਜਾਏਗੀ। ਘਰ 'ਚ ਆਪਾਂ ਸਫਾਈ ਕਰਦੇ, ਰੋਜ਼ ਥੋੜ੍ਹੀ ਥੋੜ੍ਹੀ ਸਫਾਈ ਕਰ ਦਿਓ, ਘਰ ਸੋਹਣਾ ਬਣ ਜਾਂਦਾ। ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਉਹਨਾਂ 'ਤੇ ਰੱਬ ਦੀ ਰਹਿਮਤ ਹੋ ਗਈ। ਗੁਣ ਨਿਧਾਨ ਗੁਣ ਤਿੰਨੀ ਹੀ ਗਾਏ, ਗੁਣ ਤੇ ਉਹਨਾਂ ਦੇ ਹੀ ਗਾਏ ਸਫਲ ਨੇ ਜਾਂ ਉਹਨਾਂ ਨੇ ਗਾਏ ਨੇ ਜਿਨ੍ਹਾਂ 'ਤੇ ਰੱਬ ਦੀ ਮਿਹਰ ਹੋ ਗਈ। ਪਰ ਜੇ ਰੱਬ ਦੀ ਮਿਹਰ ਦੇ ਪਾਤਰ ਨਹੀਂ ਬਣ ਸਕੇ ਤੇ ਸਾਡੇ ਗੁਣ ਗਾਉਣੇ ਵੀ ਆਕਾਰ ਚਲੇ ਗਏ।
ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ।
ਉਹ ਹੀ ਬੰਦਾ ਸੁਖੀ ਹੈ, ਉਹਦਾ ਜੀਵਨ ਧਨ ਹੈ, ਸਫਲ ਹੈ, ਜਿਹੜਾ ਪਰਮਾਤਮਾ ਦੇ ਪਿਆਰ ਜੁੜ ਕੇ ਇਹਨਾਂ ਬੰਧਨਾਂ ਤੋਂ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ, ਆਜ਼ਾਦ ਹੋ ਜਾਂਦਾ। ਆਜ਼ਾਦੀ ਹਰ ਮਨੁੱਖ ਦਾ ਹੱਕ ਹੈ, ਪਰ ਸਭ ਤੋਂ ਪਹਿਲਾਂ ਮਾਨਸਿਕ ਆਜ਼ਾਦੀ। ਅਸੀਂ ਮਾਨਸਿਕ ਤੌਰ 'ਤੇ ਗੁਲਾਮ ਹੋਵਾਂਗੇ ਵਿਕਾਰਾਂ ਦੇ, ਬੁਰਾਈਆਂ ਦੇ, ਔਗਣਾਂ ਦੇ, ਅਤੇ ਬਾਹਰਲੀ ਆਜ਼ਾਦੀ ਵੀ ਸਾਨੂੰ ਕੋਈ ਸੁੱਖ ਨਹੀਂ ਦੇ ਸਕੇਗੀ। ਆਪਾਂ ਦੇਖਦੇ ਹਾਂ ਕਈ ਲੋਕ ਆਜ਼ਾਦ ਮੁਲਕਾਂ 'ਚ ਰਹਿੰਦੇ ਹੋਏ ਵੀ ਦੁਖੀ ਨੇ, ਉਹਦਾ ਅਰਥ ਹੈ ਕਿ ਉਹ ਮਾਨਸਿਕ ਤੌਰ 'ਤੇ ਗੁਲਾਮ ਨੇ। ਜਦੋਂ ਤੁਸੀਂ ਮਾਨਸਿਕ ਤੌਰ 'ਤੇ ਸੁਤੰਤਰ ਹੋ ਜਾਓਗੇ ਫਿਰ ਤੁਸੀਂ ਆਪ ਵੀ ਸੁਤੰਤਰ ਹੋਵੋਗੇ, ਦੂਜਿਆਂ ਦੀ ਸੁਤੰਤਰਤਾ ਲਈ ਸੰਘਰਸ਼ ਕਰੋ। ਗੁਲਾਮ ਲੋਕੀ ਜਿਹੜੇ ਨੇ ਉਹ ਆਪ ਗੁਲਾਮ ਹੁੰਦੇ ਨੇ, ਦੂਜਿਆਂ ਦੀ ਆਜ਼ਾਦੀ ਉਹਨਾਂ ਨੂੰ ਚੰਗੀ ਨਹੀਂ ਲੱਗੀ, ਉਹ ਦੂਜਿਆਂ ਦੀ ਆਜ਼ਾਦੀ ਵੀ ਬਰਦਾਸ਼ਤ ਨਹੀਂ ਕਰਦੇ। ਗੁਲਾਮ ਲੋਕ ਜਾਂ ਗੁਲਾਮ ਸੋਚ ਵਾਲੇ ਜਿਹੜੇ ਸਮਾਜ ਨੇ ਉਹ ਦੂਜਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ, ਪਰ ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ ਉਹ ਆਪ ਸੁਤੰਤਰ ਹੋ ਜਾਂਦਾ, ਮੁਕਤ ਹੋ ਜਾਂਦਾ ਹੈ, ਬੁਰਾਈਆਂ ਤੋਂ ਉੱਚਾ ਉੱਠ ਜਾਂਦਾ। ਉਹ ਹਰ ਮਨੁੱਖ ਦੀ ਸੁਤੰਤਰਤਾ ਲਈ ਸੰਘਰਸ਼ ਕਰਦਾ, ਦੂਜਿਆਂ ਦੀ ਆਜ਼ਾਦੀ ਦਾ ਖਿਆਲ ਰੱਖਦਾ। ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਤੋਂ ਕੁਰਬਾਨ ਜਾਣਾ ਚਾਹੀਦਾ, ਕਿਉਂਕਿ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਸੁਖੀ ਹੋ ਜਾਂਦਾ, ਉਹਦਾ ਜੀਵਨ ਸਫਲ ਹੋ ਜਾਂਦਾ। ਸਤਿਗੁਰੂ ਜੀ ਨੇ ਸਾਨੂੰ ਪ੍ਰੇਰਣਾ ਕੀਤੀ, ਜਦੋਂ ਪਰਮਾਤਮਾ ਨੂੰ ਭੁਲਾ ਦੇਵੋਗੇ ਖੁਆਰ ਹੋਵੋਗੇ, ਭਾਵੇਂ ਧਰਤੀ ਦਾ ਰਾਜ ਕਮਾ ਲਓ, ਸਾਰੇ ਸੁੱਖ ਮਾਣ ਲਓ, ਭਾਵੇਂ ਲੰਮੀ ਉਮਰ ਬਣ ਜਾਏ, ਸੁੱਖ ਨਹੀਂ ਮਿਲੇਗਾ। ਸੁੱਖ ਕਦੋਂ ਮਿਲੇਗਾ? ਜਦੋਂ ਪਰਮਾਤਮਾ ਦੇ ਗੁਣ ਗਾਓਗੇ, ਪਰਮਾਤਮਾ ਦੀ ਕੀਰਤੀ ਕਰੋਗੇ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦੀ ਵਿਚਾਰ ਆਪ ਜੀ ਨੇ ਸੁਣੀ ਹੈ। ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਰੋਜ਼ ਜੋ ਇੱਥੇ ਲੜੀਵਾਰ ਸ਼ਬਦ ਦੀ ਵਿਚਾਰ ਹੁੰਦੀ ਹੈ ਕੁਝ ਬੰਦ, ਉਸ ਦੇ ਆਪਾਂ ਸਾਂਝੇ ਕਰ ਲਈਏ। ਆਓ ਮਨ ਬਿਰਤੀ ਗੁਰੂ ਸ਼ਬਦ ਨਾਲ ਜੋੜੋ ਜੀ।
ਗਿਆਨ ਗਿਆਨ ਕਥੈ ਸਭ ਕੋਈ।
ਸਤਿਗੁਰੂ ਜੀ ਦਾ ਇਹ ਪਵਿੱਤਰ ਮੁੱਖ ਵਾਕ ਬਿਲਾਵਲ ਰਾਗ ਵਿੱਚ ਅਸ਼ਟਪਦੀਆਂ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 831 'ਤੇ ਸੁਭਾਏਮਾਨ ਹੈ। ਇਸ ਅਸ਼ਟਪਦੀ ਦਾ ਜੋ ਰਹਾਉ ਵਾਲਾ ਪਦ ਹੈ ਉਹਦੇ ਬਚਨ ਕਿ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ, ਕਿ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਨਾ ਉਹ ਮਨੁੱਖ ਦੇ ਅੰਦਰ ਗਿਆਨ ਪੈਦਾ ਕਰਦਾ ਹੈ। ਵਾਹਿਗੁਰੂ ਜੀ ਦਾ ਨਾਮ ਅਜਿਹਾ ਪਦਾਰਥ ਹੈ, ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਨਾ, ਦੁਨੀਆਂ ਦੇ ਲੋਕਾਂ ਨੇ ਚਾਰ ਪਦਾਰਥਾਂ ਦੀ ਗੱਲ ਕੀਤੀ ਹੈ, ਧਰਮ ਅਰਥ ਕਾਮ ਮੋਖ, ਲੇਕਿਨ ਗੁਰਬਾਣੀ ਨੇ ਇਹਦੋਂ ਵੀ ਜ਼ਿਆਦਾ ਗੱਲ ਕੀਤੀ। ਗੁਰਬਾਣੀ ਕਹਿੰਦੀ ਗਿਆਨ ਪਦਾਰਥ ਹੈ, ਨਾਮ ਪਦਾਰਥ ਹੈ, ਕੀਰਤਨ ਪਦਾਰਥ ਹੈ, ਜਨਮ ਪਦਾਰਥ ਹੈ, ਸ਼ਬਦ ਪਦਾਰਥ, ਪੰਜ ਪਦਾਰਥਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ। ਸ਼ਬਦ ਪਦਾਰਥ ਹੈ, ਗਿਆਨ ਪਦਾਰਥ ਹੈ। ਗਿਆਨ ਦਾ ਅਰਥ ਹੈ ਬਾਹਰਲੀ ਜਾਣਕਾਰੀ ਨਹੀਂ ਕਿ ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਬੜਾ ਗਿਆਨਵਾਨ ਹੋ ਗਿਆ। ਗਿਆਨ ਦਾ ਅਰਥ ਇਹ ਨਹੀਂ ਕਿ ਮੈਂ ਬੜਾ ਟੈਲੀਵਿਜ਼ਨ ਦੇਖਦਾ, ਇੰਟਰਨੈਟ ਦੇਖਦਾ ਜਾਂ ਗਿਆਨ, ਇਹ ਤਾਂ ਬਹੁਤ ਜਾਣਕਾਰੀ ਹੈ ਮਨੁੱਖ ਦੇ ਕੋਲ ਕਿ ਇਹ ਜਾਣਕਾਰੀ ਪ੍ਰਾਪਤ ਕਰਕੇ ਬੰਦਾ ਸੁਖੀ ਹੋ ਗਿਆ। ਇਹ ਜਾਣ ਕਰਕੇ ਪ੍ਰਾਪਤ ਕਰਕੇ ਤਾਂ ਸਗੋਂ ਮਨੁੱਖ ਦਾ ਸਮਾਜਿਕ ਤੌਰ 'ਤੇ ਆਪਾਂ ਦੇਖਦੇ ਨਿਘਾਰ ਹੀ ਹੁੰਦਾ ਜਾ ਰਿਹਾ, ਨੈਤਿਕਤਾ ਹੀ ਖਤਮ ਹੁੰਦੀ ਜਾ ਰਹੀ ਮਨੁੱਖ ਦੇ ਅੰਦਰੋਂ। ਇਹ ਜਾਣਕਾਰੀ ਹੈ, ਜਾਣਕਾਰੀ ਮਾੜੀ ਨਹੀਂ ਹੈ। ਗਿਆਨ ਪ੍ਰਾਪਤ ਕਰਨ ਦੇ ਲਈ ਜਾਣਕਾਰੀ ਪਹਿਲਾ ਕਦਮ ਹੋ ਸਕਦੀ ਹੈ, ਪਰ ਗਿਆਨ ਕੀ ਹੈ? ਜਦੋਂ ਗਿਆਨ ਆਉਂਦਾ ਹੈ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੀ ਮੁੱਕ ਜਾਂਦੀ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਧਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਜੋ ਚਿੱਤੇ ਕੀ ਦੇ ਥੂਨ ਗਿਰਾਨੀ, ਮੋਹ ਬੱਲੇ ਡਾ ਟੂਟਾ, तिशना शान परी तर ऊपर दुरमत भांडा फूटा। जो ज्ञान आ जाए, ज्ञान दा अर्थ है कि आत्मक चानण अंदरों सोझी, फिर मनुख दे अंदर तृष्णा मुक जाती है, माया का प्रभाव मुक जाता है, दुरमत मिट जाती है। जो ज्ञान आ जाए वह तो देखता है कि इत्थे केते पौन पाणी बैसंतर केते कान महेश केते बरमे घाड़त कड़िए रूप रंग के वेस। पता नहीं किनिया कहावां ने। ज्ञानवान बंदा जिहड़ा वह तां इन्ना विशाल हो जाता है कि उन्हूं हर मनुख चों परमात्मा नजर आउंदा है। जिन्हों मनुख ने ज्ञान समझिया, बड़ी जानकारी है कुछ मुल्कां कोल मनुखां कोल, जिन्नी वधेरे जानकारी आउंदी उह ज्यादा दूजिआं नूं गुलाम बनाउण दा जतन करदे ने, दूजिआं नूं नीवें करन दा खत्म करन दा जतन करदे ने। इही कुछ अज वापरिया मनुखी समाज दे अंदर। यह ज्ञान नहीं है, यह जानकारी हो सकती, इंफॉर्मेशन हो सकती है। इंफॉर्मेशन टेक्नोलॉजी का युग है, मनुख दे कोल बड़ी इंफॉर्मेशन है, पर यह ज्ञान नहीं है। ज्ञान की है, जो तुसी परमात्मा दे प्यार जुड़ोगे तुहाडे अंदर ज्ञान पैदा होएगा, चानण पैदा होएगा। वह ज्ञान की हनेरी तुहाडे अंदरों विकारां नूं हूंझ के बाहर कढ देवेगी। पर सतगुरु जी कहिंदे ने, वैसे तो आप देखते हाँ कि ज्ञान ज्ञान कथे सब कोई, बड़ा रौला पाउंदे लोग ज्ञान का। कोई कहिंदा ग्रंथ पढ़ के मेरे को बड़ा ज्ञान है, कोई कहिंदा मेरे को इंटरनेट राही बड़ा ज्ञान है, कोई कहिंदा जी मैं बड़ा ध्यान धर के ज्ञान प्राप्त कर लिया। बड़ा लोग ज्ञान की गल करते हैं।
कथ कथ बाद करे दुख होई।
जिन्ना ये बाहरी ज्ञान बाहरी जानकारी मनुख दे कोल आउंदी है, उन्ना की करदा हंकार आई जांदा है, वाद वाद करी जांदा है, वाद वाद करके वह दुखी हो जांदा है। देखो ना, जिन्ना ज्यादा मनुख कोल जानकारी है उन्ना ही वह अपने उस अखौती ज्ञान के राही लोगों को दबाना चाहता है, लोगों को नीवे दसना चाहता है, आप वड्डा बनना चाहता है। जिन्होंने केवल धार्म ग्रंथ पढ़ ले, धर्म ग्रंथ पढ़ने तो बहुत जरूरी ने, पर कई ने इस ख्याल नाल पढ़े कि असी जानकारी बहुत इकट्ठी कर लवेंगे, वो फिर की करते हैं अपने इस ज्ञान के बोते बल बोते दूजियां नूं नीवा दिखाउण लई तुर पैंदे ने। तुसी पढ़ते हो कि फलाने पंडित ने ज्ञान चर्चा करके गोष्ठ करके किसी के ग्रंथ खोह ले, वो इदां दी शुरू के दूजियां कोल ज्ञान रहे ना, दूजियां कोल जानकारी रहे ना। लेकिन ज्ञानवान बंदा जिहड़ा वह सारी दुनिया नूं ज्ञान दिंदा है, वो सारी दुनिया के अंदर चानण पैदा करता है, वह लोगों के अंदर हनेरा पैदा नहीं करता है। वह ज्ञान किसी अर्थ नहीं है जिहड़ा लोगों की जिंदगी हनेरा पैदा करे, वह ज्ञान किसी अर्थ नहीं है जिहड़ा लोगों नीवें अंदर साए, वह ज्ञान किसी अर्थ नहीं है जिहड़ा लोगों जलील करे, जिहड़ा लोगों नीवे समझे जा लोगों च वाद वाद पैदा करे। इस करके ज्ञान जिहड़ा है वह मनुख के अंदर चानण पैदा करता है। सतगुरु साहब जी कहिंदे ने, कथ कथ वाद करे सब कोई। ये अखौती बाहरी ज्ञान की चर्चा जिहड़े लोग करते हैं उसके राही तो वाद वाद पैदा होंगे, झगड़े पैदा होंगे ने। आप देखते हैं चर्चा करते करते झगड़ पेंदे, सिर पाट जाते लोगों के, दूजे नीवी करने के लिए ज्ञान नहीं है। ज्ञान तो यह है कि मनुख के अंदर चानण पैदा होए। सतगुरु जी कहते ये बारला ज्ञान केवल वाद वाद पैदा करता है।
कथ कहने ते रह ना कोई।
जब भी मनुख के कोल सोझी आएगी तो कुछ ना कुछ तो कहना ही पेगा, कहने तो बिना बंदा रह ही नहीं सकता, क्योंकि कई मनुख के अंदरों इन्ने ज्ञान नाल भरे ने, बदो बदी वंडी चले जाते हैं, खा मखाई लोगों नाल लड़ी चले जाते हैं। सतगुरु जी कहिंदे कथ कहने ते रहे ना कोई, कुछ कहने तो बिना ते बंदा रह नहीं सकदा।
बिन रस राते मुक्त ना होई।
पर जिन्ना चिर प्रभु दे रस विच तुसी नहीं जुड़ोगे, ज्ञान दर्थ है कि तुसी वाहिगुरु जी दे रस विच लवलीन हो जाओ, अभेद हो जाओ, ऐन ओत पोत हो जाओ। जे तुसी दुखां तो मुक्त होना है, जे तुसी बंधना तो मुक्त होना है, मुक्त दा अर्थ मरण तो बाद मुक्ति की गल नहीं जी आप आम दुनियावी तौर पर लारा लाया है कि फलाने थान से अस्थियां पा दियो मुक्त हो जाएगा, फलाना पाठ कर लो मुक्त हो जाएगा, यह मुक्ति नहीं है। मुक्ति का संबंध जीवंदे जी है दुखों तो मुक्ति, विकारा तो मुक्ति, बुराइया तो मुक्ति, बंधना तो मुक्ति। इस करके सतगुरु जी कहते इन्ह चिंतावान तो दुखों तो तुम मुक्त उन्ना चर हो ही नहीं सकते जिन्ना चर तुहाडी सुरत वाहिगुरु जी के रस च नहीं जुड़ती, परमात्मा च लिवलीन नहीं होंगी। इस करके उवें गलियां बातें बड़ी ज्ञान की चर्चा है, बंदा बड़ी चर्चा करता है, पर जिन्ना चिर वाहिगुरु जी के रस च नहीं जुड़ोगे, आत्मक रस नहीं मिलेगा, उन्ना चिर तुसी दुखां तो मुक्त नहीं होवोगे।
ज्ञान ध्यान सब गुर ते होई।
पर ये ज्ञान गुरु पासों मिलना है, वाहिगुरु जी दे विच ध्यान भी गुरु राही लगना है। जे तुसी कहो कि अखां मीट के ध्यान जोड़ लांगे, जिथे मर्जी बैठे रहो तुहानूं कोई रोकदा नहीं, आजाद हो तुसी पई, किसी की आजादी नूं दबाउण दा किसी नूं कोई हक नहीं, कोई जो मर्जी करे। पर जे तुसी आत्मक आनंद लैणा है, आत्मक ज्ञान लैणा है, जे अपनी सुरत नूं परमात्मा दे प्यार च जोड़ना है, तो गुरु के शब्द तों बिना तुसी जोड़ ही नहीं सकदे। असीं कहिंदे जी नाम च साडा मन नहीं लगदा, सतगुरु जी ने कहा नाम जोड़न दा सब तों वधिया तरीका पता की है, ਗੁਰੂ ਗ੍ਰੰਥ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਿਹੜਾ ਜੀ ਕਰਕੇ ਬਾਣੀ ਨੂੰ ਜਾਣ ਲਏ, ਬਾਣੀ ਨਾਲ ਜੁੜ ਜਾਏ, ਬਾਣੀ ਨੂੰ ਸਮਝ ਲਏ, ਉਹਦੇ ਅੰਦਰ ਤੇ ਨਾਮ ਆਪੇ ਪ੍ਰਗਟ ਹੋ ਜਾਂਦਾ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ। ਜਦੋਂ ਤੁਹਾਡੀ ਸ਼ੁਰਤ ਬਾਣੀ ਚ ਲੱਗ ਗਈ, ਤੁਸੀਂ ਆਪੇ ਨਾਮ ਜੁੜ ਜਾਓਗੇ। ਹੁਣ ਤੇ ਕਈ ਇਹੋ ਜਿਹੇ ਕਹਿੰਦੇ ਬਾਣੀ ਪੜਨ ਦੀ ਲੋੜ ਨਹੀਂ, ਵਾਹਿਗੁਰੂ ਵਾਹਿਗੁਰੂ ਕਰੋ ਨਾਮ ਜੁੜ ਜਾਏਗਾ। ਵਾਹਿਗੁਰੂ ਕਹਿਣਾ ਮੁਬਾਰਕ ਹੈ, ਭਾਗਾਂ ਵਾਲੇ ਨੇ ਜਿਹੜੇ ਕਹਿੰਦੇ ਨੇ, ਪਰ ਬਾਣੀ ਤੋਂ ਬਿਨਾਂ ਸੁਰਤ ਰੱਬ ਚ ਨਹੀਂ ਜੋ ਜੁੜਨੀ, ਜਿੰਨਾ ਮਰਜ਼ੀ ਯਤਨ ਕਰ ਲਓ। ਇਹ ਗੁਰੂ ਕੇ ਸ਼ਬਦ ਤੋਂ ਬਿਨਾਂ ਤੁਹਾਡੀ ਸੁਰਤ ਪਰਮਾਤਮਾ ਚ ਲਿਵਲੀ ਨਹੀਂ ਹੋਣੀ। ਇਸ ਕਰਕੇ ਵਾਰ ਵਾਰ ਸਾਨੂੰ ਗੁਰੂ ਸ਼ਬਦ ਨਾਲ ਜੁੜਨ ਦੀ ਗੱਲ ਕਹੀ ਹੈ। ਗਿਆਨ ਧਿਆਨ ਸਭ ਗੁਰ ਤੇ ਹੋਈ, ਇਹ ਆਤਮਕ ਗਿਆਨ ਜਾਂ ਸੁਰਤ ਨੂੰ ਪਰਮਾਤਮਾ ਜੋੜਨ ਦੀ ਸੋਝੀ ਕੇਵਲ ਗੁਰੂ ਪਾਸੋਂ ਪ੍ਰਾਪਤ ਹੋਣੀ ਹੈ।
ਸਾਚੀ ਰਹਿਤ ਸਾਚਾ ਮਨ ਸੋਈ,
ਸਾਚੀ ਰਹਿਤ ਸਦਾ ਕਾਇਮ ਰਹਿਣ ਵਾਲੀ ਜੋ ਰਹਿਤ ਹੈ ਜ਼ਿੰਦਗੀ ਦੇ ਅੰਦਰ, ਗੁਰੂ ਸਾਨੂੰ ਉਹ ਰਹਿਤ ਦਿੰਦਾ ਹੈ ਤੇ ਸਾਡੇ ਅੰਦਰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਿਰਦੇ ਚ ਵਸ ਜਾਂਦਾ ਹੈ।
ਮਨ ਮੁਖ ਕਥਨੀ ਹੈ ਪਰ ਰਹਿਤ ਨਾ
ਹੋਈ, ਗੱਲਾਂ ਬੜੀਆਂ ਕਰਦਾ ਹੈ ਪਰ ਉਹਦੀ ਕਰਨੀ ਨਹੀਂ ਹੁੰਦੀ। ਕਰਨੀ ਤੋਂ ਬਿਨਾਂ ਸਭ ਕੁਝ ਘੱਟ ਹੀ ਹੈ, ਕਰਨੀ ਬਾਜੋਂ ਘੱਟੇ ਘੱਟ। ਸਤਿਗੁਰੂ ਜੀ ਨੇ ਕਿਹਾ ਸੀ ਕਿ ਬਾਬਾ ਆਖੇ ਹਾਜ਼ਰੀਆਂ ਸੁਭ ਅਮਲਾਂ ਬਾਜੋਂ ਦੋਨੋਂ ਰੋਈ। ਜੇ ਕਰਨੀ ਨਹੀਂ ਹੈ ਤੇ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ, ਗੱਲਾਂ ਬਾਤਾਂ ਨਾਲ ਸੁਖ ਨਹੀਂ ਮਿਲਣਾ।
ਨਾਮ ਭੁੱਲੇ ਥਾਓ ਨਾ ਕੋਈ,
ਨਾਮ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਪ੍ਰਭੂ ਨਾਲੋਂ ਟੁੱਟ ਗਿਆ, ਉਹਨੂੰ ਕਿਤੇ ਢੋਈ ਨਹੀਂ ਮਿਲਣੀ ਜਿੱਧਰ ਮਰਜ਼ੀ ਚੱਲਿਆ ਜਾਵੇ।
ਮਨ ਮਾਇਆ ਬੰਦੇ ਉਹ ਸਰ ਜਾਲ,
ਸਾਡਾ ਇਹ ਮਨ ਤਾਂ ਮਾਇਆ ਦੇ ਬੰਧਨਾਂ ਚ ਜਾਲ ਚ ਫਸਿਆ ਪਿਆ, ਸਾਡੇ ਉੱਪਰ ਮਾਇਆ ਦਾ ਜਾਲ ਹੈ। ਦਿਨ ਰਾਤ ਅਸੀਂ ਮਾਇਆ ਦੇ ਬੰਧਨ ਚ ਫਸਦੇ ਚਲੇ ਜਾਂਦੇ ਹਾਂ।
ਘੱਟ ਘੱਟ ਵਿਆਪ ਰਹੇ ਹੋ ਬਿਖ ਨਾਲ,
ਸਾਡੇ ਅੰਦਰ ਮਾਇਆ ਦੀ ਜ਼ਹਿਰ ਹਰ ਹਿਰਦੇ ਅੰਦਰ, ਬਿਖ ਮਿਹਣਾ ਜ਼ਹਿਰ, ਸਾਡੇ ਅੰਦਰ ਤਾਂ ਜ਼ਹਿਰ ਭਰੀ ਪਈ ਮਾਇਆ ਦੀ, ਮਾਇਆ ਦਾ ਪ੍ਰਭਾਵ ਹੈ, ਮਾਇਆ ਦੇ ਬੰਧਨ ਚ ਫਸੇ ਪਏ ਹਾਂ।
ਜੋ ਆਜੈ ਸੋ ਦੀਸੈ ਕਾਲ,
ਸਤਿਗੁਰੂ ਜੀ ਕਹਿੰਦੇ ਜਿਹੜਾ ਆਇਆ ਉਹਨੇ ਇਸ ਧਰਤੀ ਤੋਂ ਚਲੇ ਜਾਣਾ ਹੈ।
ਕਾਰਜ ਸੀਧੋ ਹਿਰਦੈ ਸਮਾਲ,
ਭਾਈ ਜੇ ਕਾਰਜ ਸਫਲਤਾ ਪ੍ਰਾਪਤ ਕਰਨੀ ਹੈ, ਜ਼ਿੰਦਗੀ ਦੀ ਬਾਜ਼ੀ ਜਿੱਤਣੀ ਹੈ, ਫਿਰ ਹਿਰਦੇ ਚ ਵਾਹਿਗੁਰੂ ਨੂੰ ਚੇਤੇ ਰੱਖੋ, ਪਰਮਾਤਮਾ ਨੂੰ ਚੇਤੇ ਰੱਖੋ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਵੀ ਸਾਨੂੰ ਕਿਹਾ ਕਿ ਜੇ ਜ਼ਿੰਦਗੀ ਦੀ ਬਾਜ਼ੀ ਜਿੱਤਣੀ ਹੈ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਤਾਰੀ, ਉਸ ਗੁਣ ਨਿਧਾਨ ਵਾਹਿਗੁਰੂ ਜੀ ਦੇ ਗੁਣ ਗਾਇਆ ਕਰੋ, ਜ਼ਿੰਦਗੀ ਸੁਖੀ ਹੋ ਜਾਏਗੀ। ਸੋ ਸੁਖੀਆ ਧਨ ਉਹ ਜਨਮਾ ਨਾਨਕ ਤਿਸ ਬਲਹਾਰੀ, ਇਸ ਮੁੱਖ ਰਾਗ ਰਾਹੀਂ ਵੀ ਸਾਨੂੰ ਇਹ ਪ੍ਰੇਰਨਾ ਦਿੱਤੀ। ਕਾਰਜ ਸੀਧੋ ਹਿਰਦੇ ਸਮਾਲ, ਭਈ ਜ਼ਿੰਦਗੀ ਅੰਦਰ ਜੇ ਕਾਰਜ ਸਫਲਤਾ ਪ੍ਰਾਪਤ ਕਰਨੀ ਹੈ, ਮਨ ਕਰਕੇ ਵਾਹਿਗੁਰੂ ਜੀ ਦੇ ਨਾਲ ਜੁੜ ਜਾਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬਖਸ਼ ਸਦਕਾ ਤੁਹਾਡੇ ਦੀਦਾਰ ਪ੍ਰਾਪਤ ਹੋਏ ਨੇ, ਸਮੁੱਚੀ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਆਖਰੀ ਪੰਕਤੀਆਂ ਸਰਵਣ ਕਰੋ ਤੇ ਇਹਦੇ ਨਾਲ ਹੀ ਸਮਾਪਤੀ ਹੈ ਜੀ।
ਮਨ ਮਾਇਆ ਬੰਦੇ ਓ ਸਰ ਜਾਲ, ਘੱਟ ਘੱਟ ਵਿਆਪ ਰਹੇ ਓ ਬਿਖ ਨਾਲ, ਜੋ ਆਜੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੈ ਸਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।